ਜ ਜਿਨ ਹਿਰਦੇ ਸੱਚ ਸੇ ਸਭ ਜਾਣੀ ਜਾਣ ਹਰ ਕੇ ਪ੍ਰੀਤਮ ਭਗਤ ਜੇ ਕਰੈ ਨ ਕਹੋ ਬਖਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਅਤਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜ ਬੈਠੀ ਹੋਈ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰੂ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਤੇ ਬੈਠ ਕੇ ਸਤ ਸੰਗਤ ਦੇ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਕੇ ਪਾਵਨ ਪਵਿੱਤਰ ਗੁਰਬਾਣੀ ਇਤਿਹਾਸ ਦੁਆਰਾ ਸਤਿਗੁਰੂ ਜੀ ਨੇ ਪ੍ਰਗਟ ਕੀਤੀ ਹੈ। ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ ਤੇ ਗਏ ਤੇ ਸਤਿਗੁਰੂ ਜੀ ਨੇ ਕੀ ਵੇਖਿਆ ਕਿ ਉੱਥੇ ਜੋ ਲੋਕ ਸੀ ਨਾ ਗਊ ਬੱਧ ਕਰਿਆ ਕਰਦੇ ਸੀ ਤੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਵਿਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਲਾਹੌਰ ਸਹਿਰ ਜਹਿਰ ਪਹਿਰ ਸਵਾ ਪਹਿਰ ਤੱਕ ਲਾਹੌਰ ਸ਼ਹਿਰ ਦੇ ਵਿਚ ਇਤਨਾ ਪਾਪ ਹੋਇਆ ਕਰਦਾ ਸੀ ਨਾ ਕਿ ਸਤਿਗੁਰੂ ਮਹਾਰਾਜ ਉਥੋਂ ਕੁਝ ਅੱਗੇ ਚਲੇ ਗਏ ਕਿ ਇੱਥੇ ਨਹੀਂ ਰੁਕਣਾ, ਇੱਥੇ ਬੜਾ ਭਾਰੀ ਕਹਿਰ ਹੁੰਦਾ ਹੈ। ਸਤਿਗੁਰੂ ਮਹਾਰਾਜ ਜਦੋਂ ਗਏ ਨਾ ਇੱਕ ਐਸੇ ਅਸਥਾਨ ਤੇ ਕੀ ਵੇਖਿਆ, ਇੱਕ ਬ੍ਰਾਹਮਣ ਜੋ ਮੱਥੇ ਤੇ ਤਿਲਕ ਲਾਇਆ ਹੋਇਆ ਬੈਠਾ, ਇੱਕ ਮੂਰਤੀ ਰੱਖੀ ਹੋਈ ਹੈ, ਇੱਕ ਗੜਵਾ ਰੱਖਿਆ ਹੋਇਆ ਹੈ ਤੇ ਲੋਕਾਂ ਨੂੰ ਆਖਦਾ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤਿੰਨਾਂ ਲੋਕਾਂ ਦੀ ਸੋਝੀ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਗੁਰਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮਹਿਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਆਂਡ ਸੇਤੀ ਨਾਕ ਪਕੜੈ ਸੂਝ ਤੇ ਤਿਨ ਲੋ ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਣ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਤੇ ਜਦੋਂ ਵੇਖਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਜਿਸ ਅਸਥਾਨ ਤੇ ਤੂੰ ਬੈਠਾ ਨਾ ਇੱਥੇ ਧਰਤੀ ਦੇ ਅੰਦਰ ਧਨ ਦੱਬਿਆ ਹੋਇਆ ਤੇ ਆਖਣ ਲੱਗਾ ਮਹਾਰਾਜ ਇਹ ਜੋ ਮੇਰਾ ਗੜਵਾ ਤੇ ਮੂਰਤੀ ਵਾਪਸ ਦੇ ਦਿਓ, ਇਹ ਮੇਰੀ ਉਪਜੀਵਿਕਾ ਦਾ ਸਾਧਨ ਹੈ। ਲੋਕ ਇੱਥੇ ਭੇਟਾ ਅਰਪਣ ਕਰਦੇ ਨੇ ਤੇ ਮੇਰਾ ਗੁਜ਼ਾਰਾ ਚੱਲਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੇ ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਆਪ ਜੀ ਸਭ ਸੰਗਤਾਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਸੁਣੀਏ ਦਿਜ ਜਿਨ ਹਿਰਦੇ ਸੱਚ ਸੇ ਸਭ ਜਾਣੀ ਜਾ।
ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ, ਪੰਡਿਤ ਜੀ ਸੁਣੋ, ਜਿਸ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਜੋ ਸੱਚ ਹੈ ਨਾ, ਤੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿਚ ਸੱਚ ਵਸਾ ਲਿਆ, ਉਹ ਅੰਤਰਜਾਮੀ ਮੇਰਾ ਮਾਲਕ, ਅੰਤਰਜਾਮੀ ਸਭ ਕੁਛ ਜਾਣਾ, ਉਹ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਦਾ ਕਿ ਇਹ ਮਨੁੱਖ ਦੇ ਮਨ ਦੀ ਕਿਰਿਆ ਕੈਸੀ ਹੈ, ਕਿ ਜਿਨ੍ਹਾਂ ਲੋਕਾਂ ਨੇ ਸੱਚ ਦੇ ਨਾਲ ਮਨ ਜੋੜ ਲਿਆ ਨਾ, ਉਹ ਸੱਚ ਦੀ ਕਮਾਈ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ।
ਹਰ ਕੇ ਪ੍ਰੀਤਮ ਭਗਤ ਜੇ ਕਹੈ ਨ ਕਉ ਬਖਾਨ।
ਜੋ ਵਾਹਿਗੁਰੂ ਪਰਮੇਸ਼ਰ ਦੇ ਭਗਤ ਹੈ ਨਾ, ਉਹ ਅੰਤਰਜਾਮੀ ਹੋਣ ਦੇ ਬਾਵਜੂਦ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਇਤਨੀ ਸ਼ਕਤੀ ਦੇ ਮਾਲਕ ਹੋ ਕੇ ਉਹ ਦਿਖਾਉਂਦੇ ਨੀ ਕਿਸੇ ਨੂੰ, ਅੰਤਰਜਾਮੀ ਹੁੰਦੇ ਆ, ਜਾਣਦੇ ਸਭ ਕੁਝ ਹੈ। ਤੇ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ, ਕਾਹੇ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨਾ ਛਪਾਇਓ, ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਜਿਹੜੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਹੁੰਦੇ ਆ ਨਾ, ਰੱਬ ਦੀ ਬੰਦਗੀ ਦੇ ਵਿਚ ਜੁੜੇ ਹੁੰਦੇ ਆ ਨਾ, ਉਹ ਆਪਣੇ ਮਨ ਦਾ ਭੇਦ ਕਿਸੇ ਨੂੰ ਦੱਸਦੇ ਨੀ, ਪਬਲਿਸਿਟੀ ਨੀ ਕਰਦੇ ਫਿਰਦੇ ਸੜਕਾਂ ਤੇ ਘੁੰਮ ਫਿਰ ਕੇ। ਤੇ ਸਤਿਗੁਰੂ ਜੀ ਆਖਦੇ ਨੇ ਉਹ ਰੱਬ ਦੇ ਨਜ਼ਦੀਕ ਹੈ, ਰੱਬ ਉਹਨਾਂ ਨੂੰ ਜਾਣਦਾ, ਉਹ ਅੰਤਰਜਾਮੀ ਮਾਲਕ ਸਭ ਕੁਝ ਸਮਝਦਾ ਹੈ।
ਸਭ ਜਗ ਦਿਖੇ ਦਰਬ ਹੈ ਜੋ,
ਤੇ ਸਾਰੇ ਇਸ ਸੰਸਾਰ ਦੇ ਵਿਚ ਜੋ ਧਨ ਆਦਿਕ ਹੈ,
ਰਾਮਾਏ ਪਹਿਚਾਨੋ ਸੋ,
ਭਾਵ ਧਰਤੀ ਦੇ ਅੰਦਰ ਧਰਿਆ ਹੋਇਆ ਜਾਣੋ, ਉਹ ਧਨ ਧਰਤੀ ਦੇ ਅੰਦਰ ਉਹ ਦੱਬਿਆ ਹੋਇਆ ਹੈ ਧਨ।
ਗਾਡ ਗਾਡ ਬੋ ਮਰ ਮਰ ਗਏ,
ਭਾਵ ਕਿਤਨੇ ਲੋਕ ਧਨ ਨੂੰ ਗੱਡ ਗੱਡ ਕੇ ਨਾ ਧਰਤੀ ਵਿਚ ਮਰ ਗਏ, ਚਲੇ ਗਏ ਇਸ ਸੰਸਾਰ ਦੇ ਵਿਚੋਂ।
ਅੱਗੇ ਕਿੰਨੀ ਸੰਗ ਨਾ ਲਏ,
ਤੇ ਅੱਗੇ ਧਨ ਨੂੰ ਨਾਲ ਦੁਨੀਆ ਦਾ ਕੋਈ ਮਨੁੱਖ ਲੈ ਕੇ ਨੀ ਗਿਆ, ਧਰਤੀ ਦੇ ਵਿਚ ਦੱਬਿਆ ਹੋਇਆ ਰਹਿ ਗਿਆ।
ਖਾਇਓ ਕਿਨੂ ਨਾ ਅੱਗੇ ਗਇਓ,
ਤੇ ਜਿਹੜਾ ਧਨ ਧਰਤੀ ਦੇ ਅੰਦਰ ਦੱਬਿਆ ਹੋਇਆ, ਉਹ ਨਾ ਕਿਸੇ ਨੇ ਖਾਧਾ ਤੇ ਨਾ ਕੋਈ ਨਾਲ ਲੈ ਕੇ ਗਿਆ ਹੈ।
ਧਰਨੀ ਦਿਖੇ ਦਬਤ ਸੋ ਭਇਓ,
ਭਾਵ ਧਰਤੀ ਦੇ ਵਿਚ ਦੱਬਿਆ ਹੋਇਆ ਛੱਡ ਕੇ ਚਲੇ ਗਏ, ਕੂਚ ਕਰ ਗਏ।
ਖਾਇਓ ਅੰਨ ਪੀਓ ਮੁਖ ਪਾਨੇ,
ਭਾਵ ਜੋ ਖਾ ਲਿਆ ਅੰਨ ਤੇ ਪਾਣੀ ਆਦਿਕ ਜੋ ਪੀ ਲਿਆ ਹੈ,
ਹੀਰ ਹੰਡਾਏ ਔਦ ਬਿਹਾਨੇ,
ਅੰਨ ਤੇ ਕੱਪੜੇ ਪਹਿਨਦਿਆਂ ਹੋਇਆ ਤੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਦਿੱਤਾ।
ਸੋਈ ਨਾ ਖਾਏ ਨਾ ਚਾਂਦੀ ਖਾਏ,
ਸਤਿਗੁਰੂ ਜੀ ਆਖਦੇ ਨੇ ਨਾ ਸੋਨਾ ਖਾਣ ਵਾਲੀ ਵਸਤੂ ਹੈ, ਸੋਨਾ ਵੀ ਨੀ ਖਾਇਆ ਜਾ ਸਕਦਾ ਤੇ ਨਾ ਚਾਂਦੀ ਨੂੰ ਖਾਇਆ ਜਾ ਸਕਦਾ, ਧਰਤੀ ਦੇ ਅੰਦਰ ਦੱਬ ਦਿੱਤਾ, ਖਾਧਾ ਨਹੀਂ। ਹਾਂਜੀ,
ਧਰਨੀ ਦਫਨ ਕੀਏ ਤਜ ਜਾਏ,
ਧਰਤੀ ਦੇ ਅੰਦਰ ਦੱਬ ਕੇ ਚਲੇ ਜਾਂਦੇ ਹੈ। ਇੱਥੇ ਇੱਕ ਦੁਨਿਆਵੀ ਉਦਾਹਰਣ ਆਪ ਜੀ ਦੇ ਸਨਮੁਖ ਜ਼ਰੂਰ ਭੇਂਟ ਕਰਾਂਗਾ ਕਿ 1947 ਦੇ ਵਿਚ ਜਦੋਂ ਹੱਲੇ ਹੋਏ ਤੇ ਅਨੇਕਾਂ ਲੋਕਾਂ ਨੇ ਧਨ ਨੂੰ ਧਰਤੀ ਦੇ ਅੰਦਰ ਦਬਾ ਕੇ ਰੱਖ ਦਿੱਤਾ। ਜੋ ਪੁਰਾਣੇ ਮਕਾਨ ਢਾਉਂਦੇ ਸੀ ਨਾ, ਜਦੋਂ ਪੁੱਟਦੇ ਸੀ ਨਾ ਨੀਹਾਂ, ਉਹਨਾਂ ਮਕਾਨਾਂ ਦੀਆਂ, ਉਹਨਾਂ ਦੇ ਅੰਦਰੋਂ ਧਨ ਨਿਕਲਦਾ ਸੀ। ਦਾਸ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਹਿੰਦੇ ਉਹ ਧਰਤੀ ਦੇ ਅੰਦਰ ਦੱਬਿਆ ਹੋਇਆ ਰਹਿ ਗਿਆ, ਛੱਡ ਗਏ ਸੋਨਾ ਚਾਂਦੀ ਆਦਿਕ ਤੇ ਨਾਲ ਕੁਝ ਨੀ ਲੈ ਕੇ ਗਏ, ਚਲੇ ਗਏ।
ਅਕੇ ਕਾਜ ਚਲਾਵਨ ਕਾਰਨ,
ਸੰਸਾਰ ਦੇ ਕਾਰਜਾਂ ਨੂੰ ਚਲਾਉਣ ਵਾਸਤੇ,
ਧਨ ਕੀਏ ਕਰਨ ਸਰਬ ਵਿਵਹਾਰਨ,
ਤੇ ਧਨ ਦੇ ਨਾਲ ਸੰਸਾਰ ਦੇ ਕਾਰਜ ਸੰਪੂਰਨ ਕਰਨ ਵਾਸਤੇ, ਇਹਨਾਂ ਧਨ ਦੇ ਨਾਲ ਦੁਨੀਆਂ ਦੇ ਸਾਰੇ ਕਾਰਜ ਚੱਲਦੇ ਨਿਭਾਏ ਜਾਂਦੇ, ਧਨ ਤੋਂ ਬਗੈਰ ਕੋਈ ਕਾਰਜ ਸੰਪੂਰਨ ਨਹੀਂ ਹੁੰਦਾ।
ਸੰਤ ਭਗਤ ਜੋਰ ਸੱਚਿਆਰੋ,
ਸੰਤ ਜਿਨ੍ਹਾਂ ਦਾ ਹਿਰਦਾ ਸੱਚਾ ਹੈ ਨਾ, ਹਾਂਜੀ,
ਗੁਪਤ ਪ੍ਰਗਟ ਸੇ ਜਾਣਨ ਹਾਰੋ,
ਗੁਪਤ ਗੱਲ ਨੂੰ ਤੇ ਪ੍ਰਗਟ ਗੱਲ ਨੂੰ ਉਹ ਸੰਤ ਸਭ ਕੁਝ ਜਾਣਦੇ ਨੇ, ਹਾਂਜੀ।
ਕਿਤੇ ਅਸੰਖ ਪਦਮ ਧਨ ਜੋ,
ਕਿਤਨੇ ਅਸੰਖ ਅਣਗਿਣਤ ਤੇ ਪਦਮ, ਇਹ ਗਿਣਤੀ ਹੈ ਨਾ, ਐਜੂਕੇਟਡ ਬੰਦੇ ਜਾਣਦੇ ਨੇ, ਜਿਨ੍ਹਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਅਸੰਖ ਨੀਲ ਪਦਮ ਇਹ ਗਿਣਤੀ ਹੈ ਜੋ ਕਾਉਂਟਿੰਗ ਵਿਚ ਆਉਂਦੀ ਹੈ, ਉਹ ਗੱਲ ਕਰਦੇ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿ ਅਸੰਖਾ ਨੀਲ ਪਦਮ ਆਦਿਕ ਧਨ ਇਹ ਜੋ ਲੋਕ ਇਕੱਠਾ ਕਰਕੇ ਚਲੇ ਗਏ,
ਸਭ ਧਰਨੀ ਮੈਂ ਗਾਦਿਓ ਸੋ,
ਸਾਰਾ ਧਰਤੀ ਦੇ ਅੰਦਰ ਦੱਬਿਆ ਹੋਇਆ ਰਹਿ ਗਿਆ,
ਜਾਣੈ ਸੰਤ ਰਾਮ ਕੇ ਪਿਆਰੇ,
ਜੋ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਹੈ ਨਾ, ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ,
ਜੇ ਨਿਜ ਹਿਰਦੈ ਸਮਾਈ ਧਾਰੇ,
ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਮਾਇਆ ਹੋਇਆ, ਭਾਵ ਕੇ ਹਿਰਦੇ ਵਿਚ ਪ੍ਰਵੇਸ਼ ਕਰਵਾ ਕੇ ਇਕ ਰਸ ਵਾਹਿਗੁਰੂ ਦੇ ਗੁਣ ਗਾਇਣ ਕਰਦੇ ਹਨ।
ਵਿਪਰ ਕਹੈ ਜੇਤੇ ਨਰ ਅਹੈ,
ਉਹ ਬ੍ਰਾਹਮਣ ਆਖਣ ਲੱਗਾ ਕਿ ਸਤਿਗੁਰੂ ਮਹਾਰਾਜ ਜਿਤਨੇ ਵੀ ਮਨੁੱਖ ਹਨ,
ਸਭੈ ਪ੍ਰੀਤ ਕਰ ਧਨ ਸੋਚੈ,
ਤੇ ਸਾਰੇ ਧਨ ਦੇ ਨਾਲ ਬੜੀ ਪ੍ਰੀਤੀ ਕਰਦੇ, ਬੜਾ ਪਿਆਰ ਕਰਦੇ, ਧਨ ਪ੍ਰਾਪਤ ਹੋ ਜਾਏ, ਜਾਇਜ਼ ਨਜਾਇਜ਼ ਤਰੀਕੇ ਨਾਲ ਧਨ ਨੂੰ ਇਕੱਠਾ ਕਰਨ ਦਾ ਯਤਨ ਕਰਦੇ ਹਨ।
ਮੈਂ ਜਾਣੈ ਪਰਮੇਸ਼ਰ ਕੋ,
ਉਹ ਨਹੀਂ ਜਾਣਦੇ ਕਿ ਕੋਈ ਪਰਮੇਸ਼ਰ ਹੈ, ਹਾਂਜੀ।
ਲੋਭ ਮੋਹ ਮੈਂ ਫਸ ਗਏ ਸੋ,
ਲੋਭ ਤੇ ਮੋਹ ਦੇ ਵਸ ਹੋਏ ਪਏ, ਲੋਭ ਤੇ ਮੋਹ ਦੇ ਵਸ ਹਨ, ਅਧੀਨ ਹੋਏ ਹੋਏ ਹਨ।
ਆਪਣੇ ਧਰਮ ਵਿਖੇ ਕੋ ਨਾਏ,
ਸਾਰੇ ਧਰਮ ਤੋਂ ਹੀਣੇ ਹੋ ਗਏ, ਆਪਣੇ ਧਰਮ ਦੇ ਵਿਚ ਕੋਈ ਪਰਪੱਕ ਨਹੀਂ, ਧਰਮ ਨੂੰ ਤਿਆਗ ਦਿੱਤਾ ਹੈ।
ਸੁਨ ਗੁਰ ਤ੍ਰਿਤੀਆ ਪੌੜੀ ਪ੍ਰਾਹੇ,
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਬ੍ਰਾਹਮਣ ਕੋਲੋਂ ਇਹ ਬਚਨ ਸਰਵਣ ਕੀਤੇ ਨਾ, ਇਹ ਧਨਾਸਰੀ ਰਾਗ ਦੇ ਸ਼ਬਦ ਦਾ ਤੀਜਾ ਪਦਾ, ਤੀਜੀ ਪੌੜੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ।
ਖੱਤਰੀਆਂ ਤਾਂ ਧਰਮ ਛੋੜਿਆ, ਮਲੇ ਚ ਪਾਖੇ ਆ ਗਏ।
ਛੱਤਰੀ ਇਹ ਉਸ ਜ਼ਮਾਨੇ ਦੀ ਰੀਤ ਸੀ, ਜਦੋਂ ਕਦੇ ਇੱਜ਼ਤ ਉਤਾਰੀ ਜਾਂਦੀ ਸੀ ਨਾ, ਧਰਮ ਦੀ ਤੋਹੀਨ ਹੁੰਦੀ ਸੀ, ਧਰਮ ਦਾ ਨਿਰਾਦਰ ਹੁੰਦਾ ਸੀ, ਤੇ ਛੱਤਰੀ ਲੋਕ ਤਲਵਾਰ ਲੈ ਕੇ ਮੈਦਾਨੇ ਜੰਗ ਵਿਚ ਜੂਝਿਆ ਕਰਦੇ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਾਰ ਵਰਨ ਇਕ ਵਰਨ ਕਰਾਇਆ, ਚੌਹਾਂ ਵਰਨਾਂ ਨੂੰ ਸਤਿਗੁਰੂ ਜੀ ਨੇ ਇਕ ਧਾਗੇ ਵਿਚ ਪਰੋ ਦਿੱਤਾ, ਇਕ ਜਗ੍ਹਾ ਤੇ ਇਕੱਠੇ ਕਰ ਦਿੱਤਾ। ਪਹਿਲਾਂ ਚਾਰ ਬੰਦੇ ਚਾਰ ਕੰਮ ਕਰਿਆ ਕਰਦੇ ਸੀ, ਬ੍ਰਾਹਮਣ ਵਿਦਿਆ ਪੜਾਉਂਦਾ ਸੀ ਤੇ ਛੱਤਰੀ ਤਲਵਾਰ ਲੈ ਕੇ ਮੈਦਾਨੇ ਜੰਗ ਵਿਚ ਜੂਝਦਾ ਸੀ, ਸੂਦਰ ਲੋਕਾਂ ਦੇ ਘਰਾਂ ਦੇ ਵਿਚ ਗੋਹਾ ਕੂੜਾ ਕਰਦਾ ਸੀ ਤੇ ਵੈਸ ਖੇਤਾਂ ਦੇ ਵਿਚ ਹਲ ਚਲਾਉਂਦਾ ਸੀ, ਉਹ ਫਸਲ ਪੈਦਾ ਕਰਦਾ ਸੀ ਤੇ ਚਾਰ ਬੰਦੇ ਚਾਰ ਕੰਮ ਕਰਿਆ ਕਰਦੇ ਸੀ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਅੰਮ੍ਰਿਤ ਵੇਲੇ ਗੁਰਸਿੱਖ ਉੱਠਦਾ, ਇਸ਼ਨਾਨ ਕਰਦਾ, ਗੁਰੂ ਦਾ ਨਾਮ ਜਪਦਾ, ਫਿਰ ਆਪਣੇ ਪਸ਼ੂਆਂ ਦਾ ਗੋਹਾ ਕੂੜਾ ਹਟਾਉਂਦਾ, ਫਿਰ ਕਿਰਤ ਕਰਦਾ, ਦੁਕਾਨ ਕਰਦਾ, ਕੁਝ ਕਰਦਾ, ਉਹ ਕਿਰਤੀ ਬਣ ਕੇ ਕਿਰਤ ਨਿਰਵਾਹ ਕਰਦਾ ਤੇ ਫਿਰ ਉਹ ਜਦੋਂ ਜ਼ਰੂਰਤ ਪੈਂਦੀ ਹੈ ਤਲਵਾਰ ਲੈ ਕੇ ਮੈਦਾਨੇ ਜੰਗ ਵਿਚ ਵੀ ਜੂਝਦਾ ਤੇ ਜੋ ਦੁਕਾਨਦਾਰੀ ਕਰਨੀ ਹੈ ਇਹ ਵੈਸ ਪੁਣਾ, ਜੋ ਵਿਦਿਆ ਪੜ੍ਹਨੀ ਪੜਾਉਣੀ ਹੈ ਇਹ ਬ੍ਰਾਹਮਣ ਪੁਣਾ, ਤੇ ਜੋ ਭਾਵ ਕੇ ਆਪਣੇ ਘਰ ਦੀ ਸਫਾਈ ਆਦਿਕ ਕਰਨੀ ਹੈ ਇਹ ਸੂਦਰ ਪੁਣਾ। ਚਾਰੇ ਕੰਮ ਗੁਰਸਿੱਖ ਕਰੇ, ਗੁਰਸਿੱਖ ਨੂੰ ਕੋਈ ਅਲਾਂਭਾ ਨਹੀਂ ਤੇ ਸਤਿਗੁਰੂ ਜੀ ਆਖਦੇ ਨੇ ਜਿਨ੍ਹਾਂ ਛੱਤਰੀਆਂ ਦਾ ਧਰਮ ਸੀ ਨਾ ਕਿ ਧਰਮ ਦੀ ਤੋਹੀਨ ਹੁੰਦੀ ਹੋਵੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਹ ਆਖਦੇ ਸੀ ਜੀ ਜਿਉਂਦਿਆਂ ਇੱਜ਼ਤ ਉਤਰ ਗਈ ਨਾ ਤੇ ਸਾਡਾ ਖਾਧਾ ਪੀਤਾ ਹੋਇਆ ਹਰਾਮ ਹੈ, ਭਾਵ ਕਿ ਸਾਡਾ ਜੀਵਨ ਬੇਕਾਰ ਹੈ। ਉਸੇ ਵੇਲੇ ਤਲਵਾਰ ਲੈ ਕੇ ਮੈਦਾਨੀ ਜੰਗ ਵਿਚ ਜੂਝਿਆ ਕਰਦਾ ਸੀ ਤੇ ਸਤਿਗੁਰੂ ਜੀ ਆਖਦੇ ਨੇ ਹੁਣ ਛਤਰੀਆਂ ਨੇ ਆਪਣੇ ਧਰਮ ਨੂੰ ਤਿਆਗ ਦਿੱਤਾ ਹੈ, ਪਰਦੇਸੀ ਭਾਸ਼ਾ ਇਹਨਾਂ ਲੋਕਾਂ ਨੇ ਅਪਣਾ ਲਈ ਹੈ, ਭਾਵ ਕਿ ਮਲੇਸ਼ਾਂ ਦੇ ਅਧੀਨ ਹੋ ਗਏ, ਮਲੇਸ਼ਾਂ ਦੀ ਬੋਲੀ ਬੋਲਦੇ ਨੇ। ਜਿਸ ਤਰ੍ਹਾਂ ਮਲੇਸ਼ ਲੋਕ ਇਹਨਾਂ ਨੂੰ ਆਪਣੇ ਅਧੀਨ ਚਲਾਉਂਦੇ ਹੈ ਨਾ, ਇਹ ਉਹਨਾਂ ਦੇ ਅਧੀਨ ਚੱਲੀ ਜਾਂਦੀ ਹੈ। ਇਹਨਾਂ ਦਾ ਛਤਰੀ ਪੁਣਾ ਖਤਮ ਹੋ ਗਿਆ ਹੈ। ਧਰਮ ਦੀ ਤੁਹੀਨ ਜਿਤਨੀ ਮਰਜ਼ੀ ਹੋਵੇ, ਹੁਣ ਇਹ ਤਲਵਾਰ ਲੈ ਕੇ ਮੈਦਾਨੀ ਜੰਗ ਵਿਚ ਨਹੀਂ ਜੂਝਦੇ, ਇਹਨਾਂ ਨੇ ਆਪਣਾ ਧਰਮ ਤਿਆਗ ਦਿੱਤਾ ਹੈ।
ਸ੍ਰੇਸ਼ਟ ਸਭ ਇਕ ਵਰਨ ਹੋਏ ਧਰਮ ਕੀ ਗੱਤ ਰਹੇ।
ਸਤਿਗੁਰੂ ਜੀ ਆਖਦੇ ਨੇ ਸ੍ਰਿਸ਼ਟੀ ਸਾਰੀ ਇਕ ਵਰਨ ਹੋ ਗਈ ਤੇ ਭਾਵ ਕੇ ਮਰਿਆਦਾ ਖਤਮ ਹੋ ਗਈ, ਕਿਸੇ ਪ੍ਰਕਾਰ ਦੀ ਕੋਈ ਮਰਿਆਦਾ ਨਹੀਂ ਰਹੀ, ਸਭ ਪਾਸੇ ਅੱਲਾਹੁ ਅਕਬਰ ਦੇ ਨਾਰੇ ਲੱਗਦੇ ਨੇ, ਜਬਰਦਸਤੀ ਲੋਕਾਂ ਨੂੰ ਦਬਾਇਆ ਜਾਂਦਾ। ਇਸ ਤਰੀਕੇ ਨਾਲ ਭਾਵੇਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਚਾਰ ਵਰਨ ਇਕ ਵਰਨ ਕਰਾਏ ਨੇ ਦੂਜੇ ਪਾਸੇ, ਪਰ ਜੋ ਗੱਲ ਇੱਥੇ ਸਤਿਗੁਰੂ ਜੀ ਆਖਦੇ ਨੇ ਇਹ ਸਿਧਾਂਤਕ ਪੱਖ ਹੈ। ਇਹਨਾਂ ਲੋਕਾਂ ਨੇ ਸਿਧਾਂਤਕ ਪੱਖ ਤਿਆਗ ਦਿੱਤਾ ਹੈ, ਇਕ ਵਰਨ ਹੋ ਗਈ, ਭਾਵ ਡਰਦੇ ਹੋਏ ਸਾਹਮਣੇ ਅੱਲਾਹੂ ਦੇ ਨਾਰੇ ਲਾਉਂਦੇ ਨੇ। ਹਾਂਜੀ,
ਕਲੀ ਕਾਲ ਮੈਂ ਛੁੱਟ ਗਏ ਧਰਮ,
ਕਾਲ ਯੁਗ ਦੇ ਵਿਚ ਸਾਰਾ ਧਰਮ ਖਤਮ ਹੋ ਗਿਆ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਭਰਿਆ, ਧਰਮ ਖੰਭ ਲਾ ਕੇ ਉੱਡ ਗਿਆ। ਧਰਮ ਨਾਮ ਦੀ ਕੋਈ ਚੀਜ਼ ਨਹੀਂ ਇਸ ਸੰਸਾਰ ਦੇ ਵਿਚ। ਤੇ ਸਤਿਗੁਰੂ ਮਹਾਰਾਜ ਆਖਦੇ ਨੇ ਦੂਜੇ ਪਾਸੇ, ਸ਼ਰਮ ਧਰਮ ਦੋ ਸ਼ੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਸਭ ਪਾਸੇ ਝੂਠੀ ਝੂਠ ਹੈ, ਧਰਮ ਦੀ ਮਰਿਆਦਾ ਖਤਮ ਹੋ ਗਈ, ਧਰਮ ਨੂੰ ਕੋਈ ਨਹੀਂ ਮੰਨਦਾ। ਹਾਂਜੀ,
ਖੱਤਰੀ ਦਿਜ ਸਭ ਕਰ ਚੁੱਕੋ ਕਰਮ,
ਖੱਤਰੀ ਵੀ ਤੇ ਬ੍ਰਾਹਮਣ ਵੀ ਸਾਰੇ ਖੋਟੇ ਕਰਮ ਕਰਦੇ, ਖੋਟੇ ਕਰਮਾਂ ਦੇ ਵਿਚ ਜੁੜ ਗਏ।
ਇਨ ਦੋਨੋਂ ਬੋਗੈ ਲਿਓ ਪਾਪਾ,
ਇਨ੍ਹਾਂ ਦੋਨਾਂ ਨੂੰ ਛਤਰੀਆਂ ਨੂੰ ਤੇ ਬ੍ਰਾਹਮਣਾਂ ਨੂੰ ਵੀ ਪਾਪਾਂ ਨੇ ਗਰਸ ਲਿਆ, ਪਾਪਾਂ ਨੇ ਖਾ ਲਿਆ, ਬੜੇ ਪਾਪ ਕਰਦੇ, ਸਭ ਤੋਂ ਜ਼ਿਆਦਾ ਪਾਪ ਕਰਦੇ ਇਹ ਹੈ। ਹਾਂਜੀ,
ਭ੍ਰਿਸ਼ਟ ਭਏ ਛੋਟਾ ਧਰਮ ਆਪਾ,
ਆਪਣੇ ਧਰਮ ਨੂੰ ਤਿਆਗ ਦਿੱਤਾ ਤੇ ਭ੍ਰਿਸ਼ਟ ਹੋ ਗਏ ਹਨ।
ਗੰਜਿਆ ਕੋ ਧਨ ਲੈ ਕਰ ਖਾਏ,
ਸਤਿਗੁਰੂ ਜੀ ਆਖਦੇ ਨੇ ਆਪਣੀਆਂ ਪੁੱਤਰੀਆਂ ਨੂੰ ਵੇਚਦੇ ਹੈ ਤੇ ਉਹਨਾਂ ਦਾ ਧਨ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ, ਆਪਣਾ ਗੁਜ਼ਾਰਾ ਚਲਾਉਂਦੇ। ਇਸ ਕਰਕੇ ਇਹਨਾਂ ਨੇ ਲੜਕੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਨ੍ਹਾਂ ਲੋਕਾਂ ਵਾਸਤੇ ਹਾਦਾ ਨਾਰਾ ਮਾਰਿਆ ਸੀ ਕਿ ਸਭ ਤੋਂ ਵੱਡਾ ਕੁਕਰਮ ਹੈ ਧੀਆਂ ਨੂੰ ਵੇਚ ਕੇ ਉਹਨਾਂ ਦਾ ਪੈਸਾ ਪ੍ਰਾਪਤ ਕਰਨਾ। ਦਾਸ ਨੂੰ ਇੱਕ ਘਟਨਾ ਯਾਦ ਹੈ, ਗੁਰਦਾਸਪੁਰ ਦੇ ਜ਼ਿਲ੍ਹੇ ਵਿਚ ਕੋਈ ਮਹਾਂਪੁਰਸ਼ ਸਟੇਜ ਤੇ ਕਥਾ ਕਰਦੇ ਸੀ, ਇਹ ਬਚਨ ਕਹਿ ਰਹੇ ਸੀ ਕਿ ਜੋ ਮਨੁੱਖ ਆਪਣੀਆਂ ਲੜਕੀਆਂ ਨੂੰ ਵੇਚ ਕੇ ਉਹਨਾਂ ਦਾ ਧਨ ਲੈਂਦੇ ਨੇ ਤੇ ਸਤਿਗੁਰੂ ਜੀ ਆਖਦੇ ਨੇ ਕਦੇ ਉਹ ਬਖਸ਼ੇ ਨਹੀਂ ਜਾਂਦੇ, ਤੇ ਉਥੇ ਸੁਨ ਸਮਾਧੀਆਂ ਵਾਲੀ ਸਾਖੀ ਉਹ ਮਹਾਂਪੁਰਖਾਂ ਨੇ ਸੁਣਾਈ ਤੇ ਜਿਸ ਵੇਲੇ ਆਖਿਆ ਨਾ ਕਿ ਪੁੱਠੇ ਲੜਕੇ ਹੋਏ ਨੇ, ਬੜੀਆਂ ਸੁੰਦਰ ਪਰੀਆਂ ਉਹ ਪੁੱਠੇ ਲੜਕੇ ਹੋਏ ਲੋਕਾਂ ਦਾ ਮਾਸ ਖਾਂਦੀਆਂ। ਇੱਕ ਮਨੁੱਖ ਉਠਿਆ, ਦਾਸ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ, 13-14 ਸਾਲ ਦੀ ਉਮਰ ਸੀ, ਉਸ ਨੂੰ ਵੇਖਿਆ, ਉਹ ਧਾਹਾਂ ਮਾਰ ਮਾਰ ਕੇ ਰੋ ਪਿਆ। ਉਹ ਆਖਣ ਲੱਗਾ, ਮਹਾਂਪੁਰਖੋ, ਮੈਂ ਬੜਾ ਭਾਰੀ ਗੁਨਾਹ ਕੀਤਾ, ਮੈਂ ਬੜਾ ਜ਼ੁਲਮ ਕੀਤਾ ਤੇ ਇਉਂ ਮੈਂ ਆਪਣੀ ਲੜਕੀ ਨੂੰ ਵੇਚ ਕੇ ਉਹਨਾਂ ਦਾ ਧਨ ਪ੍ਰਾਪਤ ਕੀਤਾ, ਇਸ ਕਰਕੇ ਮਹਾਂਪੁਰਖੋ ਕਿਰਪਾ ਕਰੋ, ਮੈਨੂੰ ਮੁਆਫ ਕਰ ਦਿਓ, ਮੈਂ ਇਹ ਜੋ ਧਨ ਪ੍ਰਾਪਤ ਕੀਤਾ ਨਾ ਕੁਕਰਮ ਕੀਤਾ। ਉਸ ਵੇਲੇ ਮਹਾਂਪੁਰਖ ਆਖਣ ਲੱਗੇ, ਭਾਈ ਜਾ, ਇਹ ਕੁਕਰਮ ਜੋ ਤੈਂ ਕੀਤਾ ਨਾ, ਆਪਣੀ ਲੜਕੀ ਨੂੰ ਉਤਨਾ ਧਨ ਦੇ ਦੇ ਤੇ ਹੋਰ ਕੁਝ ਜੋ ਹੋਰ ਦੇ ਸਕਦਾ ਨਾ ਉਹ ਧਨ ਵੀ ਦੇ ਦੇ, ਸਤਸੰਗਤ ਕਰਿਆ ਕਰ, ਬਖਸ਼ਿਆ ਜਾਏਗਾ। ਤੇ ਸਤਿਗੁਰੂ ਜੀ ਆਖਦੇ ਨੇ ਇਹ ਬੜਾ ਬੱਜਰ ਗੁਨਾਹ ਕਰਦੇ, ਬੜਾ ਬੱਜਰ ਪਾਪ ਕਰਦੇ ਨੇ ਜੋ ਆਪਣੀਆਂ ਧੀਆਂ ਨੂੰ ਵੇਚ ਕੇ ਉਹਨਾਂ ਦਾ ਧਨ ਆਪਣੇ ਘਰ ਵਿਚ ਵਰਤੋਂ ਵਿਚ ਲਿਆਉਂਦੇ ਹਨ।
ਪਰਤੀਆ ਸੋਮੀ ਵਿਚਾਰ ਕਮਾਹੇ
ਤੇ ਪਰਾਈ ਇਸਤਰੀ ਦੇ ਨਾਲ ਵੀ ਵਿਚਾਰ ਕਰਦੇ ਕੁਕਰਮ ਕਰਦੇ ਹਨ।
ਆਪਣੋ ਪੜਨਾ ਦੀਨੋ ਤਿਆਗੇ
ਤੇ ਭਾਵ ਆਪਣਾਪਣ ਉਹਨਾਂ ਨੇ ਤਿਆਗ ਦਿੱਤਾ ਹੈ।
ਆਪਣੋ ਪੜਨਾ ਦੀਨੋ ਤਿਆਗੇ ਪੜਨ ਮਲੇਚਨ ਭਾਖਾ ਲਾਗੇ।
ਵਾਹਿਗੁਰੂ ਆਪਣਾ ਧਰਮ ਤਿਆਗ ਦਿੱਤਾ ਹੈ, ਗੁਰਬਾਣੀ ਪੜ੍ਹਨੀ ਤਿਆਗ ਦਿੱਤੀ ਹੈ, ਆਪਣਾ ਧਰਮ ਤਿਆਗ ਦਿੱਤਾ ਤੇ ਮਲੇਸ਼ਾਂ ਦੀ ਭਾਵ ਉਹ ਬੋਲੀ ਬੋਲਦੇ ਆ, ਮਲੇਸ਼ਾਂ ਦੀ ਭਾਸ਼ਾ ਪੜ੍ਹਦੇ। ਜੇ ਮਲੇਸ਼ ਕਹਿੰਦੇ ਨੇ ਅੱਲਾਹੂ ਕਹੋ ਤੇ ਡਰਦੇ ਹੋਏ ਅੱਲਾਹੂ ਕਹਿੰਦੇ ਨੇ, ਜੇ ਮਲੇਸ਼ ਕਹਿੰਦੇ ਰਾਮ ਕਹੋ ਤੇ ਡਰਦੇ ਹੋਏ ਰਾਮ ਕਹਿੰਦੇ ਨੇ, ਭਾਵ ਕਿ ਉਹਨਾਂ ਦੀ ਬੋਲੀ ਬੋਲਦੇ ਹਨ।
ਧਨ ਲਾਲਚ ਕਰ ਭੇ ਵਿਪਰੀਤੇ
ਧਨ ਦੇ ਲਾਲਚ ਕਰਕੇ ਉਹ ਕਹਿੰਦੇ ਤੁਹਾਨੂੰ ਧਨ ਦੇਵਾਂਗੇ ਤੇ ਗੁਰਬਾਣੀ ਪੜ੍ਹਨੀ ਤਿਆਗ ਦਿਓ, ਇਹ ਚੀਜ਼ਾਂ ਤਿਆਗ ਦਿਓ ਤੇ ਤੁਹਾਨੂੰ ਇਤਨਾ ਧਨ ਪ੍ਰਾਪਤ ਹੋਵੇਗਾ। ਦਾਸ ਨੇ ਆਪਣੀਆਂ ਅੱਖਾਂ ਦੇ ਨਾਲ ਯੂਪੀ ਦੇ ਇਲਾਕੇ ਦੇ ਵਿਚ ਜਿੱਥੇ ਗੁਰਸਿੱਖੀ ਦਾ ਕੇਂਦਰ ਹੈ, ਆਪ ਜੀ ਨੇ ਪਰਸੋਂ ਚੌਥੇ ਸਰਵਣ ਕੀਤਾ ਉਹ ਪ੍ਰਸੰਗ ਨਾਨਕ ਮਤੇ ਦਾ, ਤੇ ਦਾਸ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਈਸਾਈ ਮਤ ਵਾਲੇ ਲੋਕ ਉਸ ਇਲਾਕੇ ਦੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ। ਵਾਹਿਗੁਰੂ ਈਸਾਈ ਮਤ ਦਾ ਪ੍ਰਚਾਰ ਕਰਨ ਵਾਸਤੇ ਗਏ ਤੇ ਉਹਨਾਂ ਨੇ ਉਥੋਂ ਦੇ ਗਰੀਬ ਲੋਕਾਂ ਨੂੰ, ਜੋ ਗੁਰਸਿੱਖ ਸੀ ਨਾ, ਉਹ ਗਰੀਬ ਲੋਕਾਂ ਨੂੰ ਭਰਮਾਰਿਆ, ਲਾਲਚ ਦੇ ਵਸ ਕਰ ਲਿਆ ਕਿ ਤੁਹਾਨੂੰ ਇਤਨਾ ਧਨ ਦੇਵਾਂਗੇ, ਤੁਹਾਨੂੰ ਸਕੂਲ ਬਣਾ ਕੇ ਦੇਵਾਂਗੇ, ਤੁਹਾਨੂੰ ਪਾਣੀ ਦੇਵਾਂਗੇ ਤੇ ਤੁਹਾਨੂੰ ਜਿਤਨੇ ਧਨ ਦੀ ਜ਼ਰੂਰਤ ਹੈ ਨਾ ਉਤਨਾ ਦੇਵਾਂਗੇ, ਤੁਸੀਂ ਸਿੱਖੀ ਤਿਆਗ ਦਿਓ ਤੇ ਈਸਾਈ ਮਤ ਗ੍ਰਹਿਣ ਕਰ ਲਓ। ਤੇ ਕਿਤਨੇ ਲੋਕਾਂ ਨੇ ਈਸਾਈ ਮਤ ਗ੍ਰਹਿਣ ਕਰ ਲਿਆ, ਭਾਵ ਕਿ ਲਾਲਚ ਦੇ ਵਸ ਹੋ ਕੇ ਆਪਣਾ ਧਰਮ ਤਿਆਗ ਦਿੱਤਾ ਹੈ।
ਪਰ ਨਿੰਦਾ ਮਿਲ ਸਦਾ ਅਲਾਮੈ,
ਸਾਰੇ ਇਕੱਠੇ ਹੋ ਕੇ ਪਰਾਈ ਨਿੰਦਾ ਕਰਦੇ, ਦੂਜੇ ਦੀ ਨਿੰਦਾ ਕਰਦੇ ਹਨ।
ਨਿਜ ਬ੍ਰਿਤੀ ਤਿਆਗੀ ਚੱਲੇ ਅਨੀਤੇ,
ਅਨੀਤੀ ਖੋਟੀ ਰੀਤ ਦੇ ਵਿਚ ਚੱਲੇ ਨੇ ਸ੍ਰੇਸ਼ਟ ਮਤ ਨੂੰ ਤਿਆਗ ਕੇ।
ਕਰਤ ਹਰ ਕਥਾ ਬਾਤ ਚੱਲਾਮੈ,
ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦੇ ਹੋਏ ਨਾ ਗੱਲਾਂ ਬਾਤਾਂ ਕਰਦੇ ਨੇ ਤੇ ਕਲਗੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਹਰ ਜਸ ਕਰ ਤੇ ਜੋ ਬਾਤ ਚਲਾਵੈ ਤਹਿਤ ਗੋਬਿੰਦ ਸਿੰਘ ਨਰਕ ਸਿਧਾਵੈ। ਗੁਰੂ ਦਾ ਜਸ ਕਰਦਿਆਂ ਗੱਲਾਂ ਬਾਤਾਂ ਕਰਦੇ ਨੇ, ਗੁਰੂ ਦੀ ਵਿਚਾਰ ਗੁਰੂ ਕਾ ਕੀਰਤਨ ਧਿਆਨ ਦੇ ਨਾਲ ਸਰਵਣ ਨਹੀਂ ਕਰਦੇ।
ਸੁਣ ਕਰ ਪੁਨ ਦੀ ਉਚਰੇ ਬੈਨਾ,
ਸਤਿਗੁਰੂ ਮਹਾਰਾਜ ਜੀ ਤੋਂ ਇਹ ਬਚਨ ਸਰਵਣ ਕਰਕੇ ਨਾ ਉਹ ਬ੍ਰਾਹਮਣ ਬੋਲਿਆ, ਕਹਿਣ ਲੱਗਾ ਸਤਿਗੁਰਾਂ ਨੂੰ ਬੇਨਤੀ ਕੀਤੀ, ਹਾਂਜੀ
ਸੁਣੋ ਸੰਤ ਜੀ ਤੁਮ ਸੁਖ ਦੇਨਾ,
ਹੇ ਸੰਤ ਜੀ ਸੁਣੋ ਤੁਸੀਂ ਸੁਖ ਦੇਣ ਵਾਲੇ ਹੋ।
ਕਲ ਯੁਗ ਮੈਂ ਅੱਗ ਕੋ ਵਰਤਾਰਾ,
ਇਹ ਕਲ ਯੁਗ ਦਾ ਜੋ ਵਰਤਾਰਾ ਹੈ ਨਾ ਇਹ ਬੜਾ ਪਾਪਾਂ ਵਾਲਾ ਹੈ, ਪਾਪ ਗਰਸੀ ਪ੍ਰਿਥਵੀ ਕੌਣ ਜਗਤ ਕੋ ਪਾਰ ਉਤਾਰਾ, ਪਾਪਾਂ ਦੀ ਗਰਸੀ ਹੋਈ ਸਾਰੀ ਧਰਤੀ ਤੇ ਪਾਪ ਹੀ ਪਾਪ ਹੋ ਰਿਹਾ ਹੈ।
ਕਰਤ ਸਰਬ ਨਰ ਬਿਨਾ ਵਿਚਾਰਾ,
ਸਾਰੇ ਮਨੁੱਖ ਇਹ ਪਾਪ ਕਰਦੇ ਨੇ, ਮਨ ਵਿਚ ਵਿਚਾਰ ਨਹੀਂ ਕਰਦੇ, ਬਗੈਰ ਸੋਚੇ ਬਗੈਰ ਸਮਝੇ ਤੋਂ ਸਾਰੇ ਲੋਕ ਇਹ ਕੁਕਰਮ ਕਰੀ ਜਾ ਰਹੇ ਹਨ।
ਬਿਨਾ ਨਾਮ ਤੇ ਆਨੀ ਉਪਾਏ,
ਤੇ ਭਾਵ ਬਿਨਾ ਨਾਮ ਤੋਂ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ ਯਤਨ ਹੈ ਨਾ, ਹੋਰ ਕੋਈ ਤਰੀਕਾ ਹੈ ਨਾ, ਕੋਈ ਭਾਵ ਇਹ ਜਗ ਪੁੰਨ ਆਦਿਕ ਕਰਦਾ ਨਾ। ਸਤਿਗੁਰੂ ਜੀ ਆਖਦੇ ਨੇ ਕਿਸੇ ਲੇਖੇ ਵਿਚ ਨੀ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ।
ਬਿਨਾ ਨਾਮ ਤੇ ਆਨੀ ਉਪਾਏ, ਜਿਉਂ ਗਤ ਹੋਵੇ ਦਿਓ ਬਚਾਏ,
ਸਤਿਗੁਰੂ ਮਹਾਰਾਜ ਨਾਮ ਤੋਂ ਬਗੈਰ ਹੋਰ ਕੋਈ ਯਤਨ ਦੱਸੋ ਜਿਸ ਕਰਕੇ ਸਤਿਗੁਰੂ ਜੀ ਮੁਕਤੀ ਹੋ ਜਾਵੇ।
ਤੁਮ ਸਰਬਗ ਅਹੋ ਗਤ ਦਾਏ,
ਤੁਸੀਂ ਮੁਕਤੀ ਦੇ ਦਾਤੇ ਹੋ, ਸਰਬ ਪ੍ਰਕਾਰ ਸਮਰੱਥ ਹੋ।
ਸੁਣ ਸ਼੍ਰੀ ਗੁਰਪੁਨ ਗਿਰਾ ਅਲਾਏ,
ਬ੍ਰਾਹਮਣ ਤੋਂ ਸੁਣ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ। ਹਾਂਜੀ,
ਅਸ਼ਟ ਸਾਜ ਸਾਜ ਪੁਰਾਣ ਸੋਧੈ,
ਸਤਿਗੁਰੂ ਜੀ ਆਖਦੇ ਨੇ 18 ਪ੍ਰਾਣ, 10 ਤੇ 8, 18 ਪ੍ਰਾਣ ਜੋ ਪੜਦਾ ਭਾਵ ਚੰਗੇ ਤਰੀਕੇ ਨਾਲ, ਚੌਹਾਂ ਵੇਦਾਂ ਦਾ ਅਭਿਆਸ ਵੀ ਕਰਦਾ ਹੈ,
ਬਿਨ ਨਾਮ ਹਰ ਕੇ ਮੁਕਤ ਨਾਏ, ਕਹਿ ਨਾਨਕ
ਦਾਸ। ਸਤਿਗੁਰੂ ਜੀ ਆਖਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਹ ਕਹਿੰਦਾ ਸਤਿਗੁਰੂ ਜੀ ਨਾਮ ਤੋਂ ਬਗੈਰ ਹੋਰ ਕੋਈ ਤਰੀਕਾ ਦੱਸੋ ਕਿ ਜਿਸ ਕਰਕੇ ਮੁਕਤੀ ਪ੍ਰਾਪਤ ਹੋ ਜਾਏ। ਤੇ ਸਤਿਗੁਰੂ ਜੀ ਆਖਦੇ ਨੇ ਨਾਮ ਤੋਂ ਬਗੈਰ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਤੇ ਨਾਮ ਤੋਂ ਬਗੈਰ ਸਭ ਝੂਠ ਹੀ ਝੂਠ ਹੈ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਮੈਂ ਨਾਨਕ ਦਾਸ ਇਹ ਗੱਲ ਦਾਅਵੇ ਨਾਲ ਆਖਦਾ ਹਾਂ।
ਜੋ ਪਈ ਕਰ ਜੋਰੇ ਦੀ ਯਕੀਨੀ ਬੰਧਨ,
ਹੱਥ ਜੋੜ ਕੇ ਬ੍ਰਾਹਮਣ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ।
ਨਾਮਗਤ ਕੀਜੈ ਪਾਪ ਨਿਕੰਦਨ,
ਪਾਪਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਜੀ ਮੇਰੀ ਮੁਕਤੀ ਕਰ ਦਿਓ।
ਪੂਰਨ ਪੁਰਖ ਸੰਤ ਜਗਦੀਸ਼ੋ,
ਆਪ ਪੂਰਨ ਪੁਰਖ ਹੋ ਸਤਿਗੁਰੂ ਜੀ ਸੰਸਾਰ ਨੂੰ ਦਿਸ਼ਾ ਦੇਣ ਵਾਲੇ।
ਕਹਿ ਚਰਨ ਕਮਲ ਧਰ ਸੀਸੋ,
ਇਸ ਤਰ੍ਹਾਂ ਕਹਿ ਕੇ ਨਾ ਸਤਿਗੁਰੂ ਜੀ ਦੇ ਚਰਨਾ ਕਮਲਾਂ ਤੇ ਸੀਸ ਰੱਖ ਦਿੱਤਾ।
ਗਰਭ ਜਾਤ ਕਾ ਦੀਨੋ ਤਿਆਗੇ,
ਜੋ ਜਾਤ ਦਾ ਹੰਕਾਰ ਸੀ ਨਾ ਉਹ ਤਿਆਗ ਦਿੱਤਾ। ਤੇ ਸਤਿਗੁਰੂ ਜੀ ਵੀ ਆਖਦੇ ਨੇ ਜਾਤ ਕਾ ਗਰਭ ਨਾ ਕਰੀ ਹੋ ਕੋਈ, ਤੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰ। ਹੇ ਮੂਰਖ ਗਵਾਰ, ਜਾਤ ਦਾ ਅਪਮਾਨ ਨਾ ਕਰ, ਹੰਕਾਰ ਨਾ ਕਰ। ਤੇ ਸਤਿਗੁਰੂ ਜੀ ਕੋਲੋਂ ਬਚਨ ਸੁਣ ਕੇ ਨਾ ਇਸ ਨੇ ਆਪਣੀ ਜਾਤ ਦਾ ਅਪਮਾਨ ਤਿਆਗ ਦਿੱਤਾ ਹੈ।
ਗੁਰ ਪਗ ਕੀ ਔਰ ਮੈਂ ਲਿਵ ਲਾਗੇ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਿਵ ਲਾ ਲਈ ਮਨ ਜੁੜ ਗਿਆ ਹੈ।
ਨਿਜੀ ਉਪਦੇਸ਼ ਮੋਏ ਕੋ ਦੀਜੈ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਮੈਨੂੰ ਬਖਸ਼ਿਸ਼ ਕਰੋ।
ਸ਼ਰਨ ਪਰੇ ਕੀ ਸ਼ਰਮ ਰੱਖੀ ਜਾ,
ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ, ਮੇਰੀ ਲਾਜ ਰੱਖ ਲੋ, ਇੱਜ਼ਤ ਰੱਖ ਲੋ ਸ਼ਰਨ ਪੈ ਦੀ।
ਦੁਏਰਾ ਗੁਰ ਕੈ ਧਨ ਪ੍ਰਾਪਤ ਬਯੋ ਤਯੋ ਦੰਦ ਛਲ ਜੋਏ,
ਸਤਿਗੁਰੂ ਜੀ ਆਖਦੇ ਨੇ ਜਿਹੜਾ ਧੋਖੇ ਨਾਲ ਪਖੰਡ ਕਰਕੇ ਧਨ ਇਕੱਠਾ ਕਰਨਾ ਨਾ, ਇਹ ਰਸਤਾ ਤਿਆਗ ਦੇ, ਇਹ ਮਾਰਗ ਤਿਆਗ ਦੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪਹਿਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ, ਛਿਨ ਛਿਨ ਤਨ ਚੀਜੈ ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰ। ਤੇ ਸਤਿਗੁਰੂ ਜੀ ਆਖਦੇ ਨੇ ਜੋ ਪਖੰਡ ਕਰਕੇ ਧਰਮ ਵਾਹਿਗੁਰੂ ਇਹ ਧਨ ਇਕੱਠਾ ਕੀਤਾ ਨਾ, ਇਹ ਪਖੰਡ ਕਰਕੇ ਧਨ ਪ੍ਰਾਪਤ ਕਰਨਾ ਤਿਆਗ ਦੇ, ਇਹ ਮਾਰਗ ਇਹ ਰਸਤਾ ਛੱਡ ਦੇ, ਤੇ ਸਹੀ ਤਰੀਕੇ ਨਾਲ ਕਿਰਤ ਕਮਾਈ ਕਰਕੇ ਚੰਗੇ ਕਰਮ ਕਰਕੇ ਧਨ ਦੀ ਪ੍ਰਾਪਤੀ ਕਰਨੀ ਉਪਜੀਵਕਾ ਹੈ। ਮਨੁੱਖ ਨੇ ਆਪਣੀ ਉਪਜੀਵਕਾ ਨੂੰ ਚਲਾਉਣ ਵਾਸਤੇ ਧਨ ਦੀ ਜ਼ਰੂਰਤ ਹੈ, ਪਰ ਸਤਿਗੁਰੂ ਜੀ ਆਖਦੇ ਨੇ ਬੇਈਮਾਨੀ ਨਾਲ ਨਹੀਂ। ਹਾਂਜੀ,
ਸ਼ੁੱਧ ਆਤਮੈ ਨਾਮ ਜਪ ਇਸ ਪ੍ਰਕਾਰ ਗਤ ਹੋਏ,
ਜਦੋਂ ਆਤਮਾ ਨੂੰ ਸਾਫ ਕਰਕੇ ਸ਼ੁੱਧ ਕਰਕੇ ਸਤਿਗੁਰੂ ਜੀ ਦਾ ਨਾਮ ਜਪੋਗੇ ਨਾ, ਤੇ ਫਿਰ ਇਸ ਤਰੀਕੇ ਨਾਲ ਮੁਕਤੀ ਪ੍ਰਾਪਤ ਹੋ ਜਾਵੇਗੀ।
ਵਾਹਿਗੁਰੂ ਜਪ ਵਰਤੋ ਦਰਬਾਰ,
ਸਤਿਗੁਰੂ ਜੀ ਆਖਦੇ ਨੇ ਵਾਹਿਗੁਰੂ 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 ਦਾ ਜਾਪ ਕਰਦੇ ਆ ਤੇ ਜੋ ਜਾਤ ਦਾ ਅਪਮਾਨ ਹੈ ਨਾ, ਹੰਕਾਰ ਹੈ ਨਾ, ਇਹ ਸਾਰਾ ਨਸ ਜਾਂਦਾ ਹੈ।
ਹਰ ਹਰ ਵਿਦੇ ਵਿਕਾਰਨ ਸਰਬਾ,
ਸਾਰੇ ਪ੍ਰਕਾਰ ਦੇ ਵਿਕਾਰਾਂ ਨੂੰ ਭਾਵ ਤਿਆਗ ਕੇ ਆਤਮਾ ਜੋੜ ਕੇ ਵਾਹਿਗੁਰੂ ਦਾ ਨਾਮ ਸਾਰੇ ਵਿਕਾਰਾਂ ਨੂੰ ਤਿਆਗਣ ਵਾਲਾ ਹੈ।
ਪਾਛਲ ਅਗ ਬਖਸ਼ੇ ਤੁਜਤਾਏ,
ਜਿਹੜੇ ਪਿਛਲੇ ਗੁਨਾਹ ਪਾਪ ਤੈ ਕੀਤੇ ਹੈ ਨਾ, ਉਹ ਸਾਰੇ ਤੇਰੇ ਬਖਸ਼ ਦਿੱਤੇ ਹਨ।
ਔਰ ਨਾ ਕਰ ਸੋ ਅਹੈ ਦੁਖਦਾਏ,
ਇਹ ਦੁਬਾਰਾ ਨਹੀਂ ਕਰਨੇ, ਜੇ ਦੁਬਾਰਾ ਕਰੇਗਾ ਨਾ ਫਿਰ ਬੜੇ ਇਹ ਦੁਖਦਾਇਕ ਹੈ, ਬੜਾ ਦੁੱਖ ਭੋਗੇਗਾ।
ਭਇਓ ਸਿੱਖ ਸਤਿਗੁਰ ਕੋ ਦਿਜਬਰ,
ਇਹ ਬ੍ਰਾਹਮਣ ਨੇ ਸਤਿਗੁਰੂ ਮਹਾਰਾਜ ਜੀ ਕੋਲੋਂ ਸਿੱਖੀ ਧਾਰਨ ਕਰ ਲਈ।
ਅਧਿਕ ਸ਼ਬਦ ਬੋ ਲਿਖ ਕਰ,
ਬੜਾ ਖੁਸ਼ ਹੋਇਆ, ਆਖਣ ਲੱਗਾ ਸਤਿਗੁਰੂ ਜੀ ਇਹ ਜੋ ਤੁਸੀਂ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ ਨਾ, ਇਹ ਸ਼ਬਦ ਮਹਾਰਾਜ ਮੈਂ ਲਿਖ ਲੈਣਾ, ਤੇ ਤੁਹਾਡੀ ਯਾਦਗਾਰ ਇਹ ਨਿਸ਼ਾਨੀ ਸਤਿਗੁਰੂ ਜੀ ਮੈਂ ਸੰਭਾਲ ਕੇ ਰੱਖਾਂਗਾ, ਸੀ ਝੁਕਾਇਆ ਕਰਾਂਗਾ, ਇਹ ਬਾਣੀ ਪੜਿਆ ਕਰਾਂਗਾ ਪਿਆਰ ਸਤਿਕਾਰ ਨਾਲ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਸ਼ਬਦ ਲਿਖ ਲਿਆ, ਬੜਾ ਖੁਸ਼ ਹੋਇਆ। ਹਾਂਜੀ,
ਦੁਏਰਾ ਇਸ ਵਿਦ ਵਿਪਰ ਨੇ ਹੱਲ ਕਰ, कीनो गमन बहोर।
इस तरह सतगुरु महाराज उस ब्राह्मण नु निहाल करके न अगे सतगुरु जी चले हन।
एक ग्राम पहुंच दवे मंद मती ते ठोर।
एक नगर दे विच एक पिंड दे विच सतगुरु सच्चे पातशाह महाराज पहुंचे हन, जिथे सारे लोग मंदी मत वाले, उन्हां दी मत बड़ी भैड़ी है, भैड़ी मत वाले लोग उथे वसदे ने।
जिस स्थान बैठे गुर जाए,
जिस स्थान ते सतगुरु सच्चे पातशाह महाराज जाके बैठदे हन,
असी करे ते मानव आए,
उथे मनुख इकट्ठे होके ना सतगुरां नूं मजाक करदे, हसदे, ताड़ियां मार मार के
उठाए और थल गए।
उथों सतगुरां नूं उठा दिंदे ने ते सतगुरु जी होर जगह ते चले जांदे हन।
किन्नू ना बैठने ठा दे,
किसे ने भी सतगुरु जी नूं उस स्थान ते बैठन नहीं दिता।
बसदे रहो इसी थल माए, अस कै गमन कीन दुख दाए।
सतगुरु सच्चे पातशाह महाराज उन्हां नूं आखदे ने, भाई तुसी वध वसदे रहो, इत्थे ही वसो। ते सतगुरु सच्चे पातशाह महाराज इउं कह के ना आप होर किसे स्थान ते चले गए।
आगे एक ग्राम,
अगे एक पिंड आया, नगर आया,
बैठ गए शुभ थल सुख धामो,
सुखां दे घर सतगुरु सच्चे पातशाह महाराज उस स्थान ते बैठ गए। उस नगर विच
संत स्वरूप लख्यो नर आए,
उन लोग इकट्ठे होके सतगुरां दे कोल आए ते उन्हां ने मन विच विचार कीती कि ए संत स्वरूप हन।
चरण कमल पर शीश टिकाए,
सतगुरु सच्चे पातशाह महाराज जी दे पावन पवित्र चरणा ते शीश टका ले, रख ले, वारी वारी सतगुरु जी नूं शीश झुकाउंदे हन।
अदक भाव कर सेवा कीनी,
बहुत भावना करके श्रद्धा करके सतगुरु जी दी सेवा कीती।
निसमै नीकी जागै दिनी,
भाव रात नूं सतगुरां नूं टिकण वास्ते ना बड़ी सुंदर जगह सतगुरु जी नूं दित्ती उन्हां ने कि इत्थे सतगुरु जी बिराजो। हांजी,
तब श्री नानक बैनी उचारा, एक ग्राम उजड़े गो सारा।
उथे सतगुरु सच्चे पातशाह महाराज जी ने ਇਹ ਬਚਨ ਉਚਾਰਨ ਕੀਤੇ ਕਿ ਇਹ ਪਿੰਡ ਉਜੜ ਜਾਏਗਾ। ਹਾਂਜੀ,
ਜਾਏ ਬਹੁਤ ਗ੍ਰਾਮਨ ਮੈਂ ਬਸੇ,
ਬਹੁਤੇ ਪਿੰਡਾਂ ਦੇ ਵਿੱਚ ਜਾ ਕੇ ਇਹ ਲੋਕ ਵਸਣਗੇ। ਹਾਂਜੀ,
ਬਾਤ ਸਭ ਹੀ ਕੋ ਨਸੇ,
ਇਥੋਂ ਭਾਵ ਸਾਰੇ ਚਲੇ ਜਾਣਗੇ ਤੇ ਕਿਸੇ ਦਾ ਨਿਵਾਸ ਨਹੀਂ ਰਹੇਗਾ।
ਮਰਦਾਨਾ ਇਸ ਵਿਦ ਬਚ ਸੁਣ ਕੇ,
ਭਾਈ ਮਰਦਾਨਾ ਜੀ ਨੇ ਜਦੋਂ ਸਤਿਗੁਰੂ ਜੀ ਕੋਲੋਂ ਇਹ ਬਚਨ ਸੁਣੇ ਨਾ, ਹਾਂਜੀ,
ਬੋਲਿਓ ਤਬ ਸੰਸਾ ਮਨ ਗੁਣ ਕੈ,
ਮਨ ਦੇ ਵਿੱਚ ਸੰਸਾ ਵਿਚਾਰ ਕਰਕੇ ਨਾ, ਸੰਸਾ ਲਿਆ ਕੇ ਮਨ ਵਿੱਚ ਸ਼ੰਕਾ, ਤੇ ਭਾਈ ਮਰਦਾਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਖਣ ਲੱਗੇ। ਹਾਂਜੀ,
ਜਹਾਂ ਨਾਮ ਕੋ ਬੈਠਣ ਦੀਨੋ, ਬਸਤੇ ਰਹੋ ਕਹਿਨੇ ਅਸ ਕੀਨੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੀ ਘਟਨਾ ਬੜੀ ਅਜੀਬ ਹੈ, ਬੜੀ ਮਰਿਆਦਾ ਅਜੀਬ ਹੈ। ਜਿਨ੍ਹਾਂ ਲੋਕਾਂ ਨੇ ਆਪ ਨੂੰ ਉਥੇ ਵਸਣ ਨਹੀਂ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਥੇ, ਆਪ ਜੀ ਨੇ ਕੀ ਕਿਹਾ ਹੈ? ਹਾਂਜੀ,
ਵਸਦੇ ਰਹੋ ਕਹਿੰਦੇ ਅਸ ਕੀਨੋ,
ਤੇ ਸਤਿਗੁਰੂ ਜੀ ਨੇ ਆਖਿਆ ਵਸਦੇ ਰਹੋ, ਇਸ ਤਰ੍ਹਾਂ ਤੁਸੀਂ ਬਚਨ ਕਹਿ ਦਿੱਤੇ।
ਬਹੁਰੋ ਸੇਵਾ ਕੀਨੀ ਜੈ ਮਾ,
ਜਿਨ੍ਹਾਂ ਲੋਕਾਂ ਨੇ ਸਤਿਗੁਰੂ ਮਹਾਰਾਜ ਆਪ ਜੀ ਦੀ ਸੇਵਾ ਕੀਤੀ ਹੈ ਨਾ,
ਉਜੜਨ ਕੋ ਸਰਾਪ ਦੇ ਤੈ ਮਾ,
ਉਹਨਾਂ ਨੂੰ ਸਤਿਗੁਰੂ ਜੀ ਤੁਸੀਂ ਉਜੜਨ ਵਾਸਤੇ ਸਰਾਪ ਦੇ ਦਿੱਤਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਦੂਰ ਅੰਦੇਸ਼ੀ ਨਾਲ ਇਹ ਬਚਨ ਕਹੇ ਨੇ, ਸਰਾਪ ਨਹੀਂ ਦਿੱਤਾ। ਸਤਿਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਵਰ ਦਿੱਤਾ, ਅੱਗੇ ਵਰਣਨ ਕਰਨਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ।
ਇਹ ਕਿਆਰੀ ਤਾਪ ਨੇ ਕੀਨੀ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਕੀ ਬਚਨ ਆਪ ਜੀ ਨੇ ਆਖਿਆ, ਇਹ ਕੀ ਕਿਰਿਆ ਕੀਤੀ ਆਪ ਜੀ?
ਮਨ ਮੇਰੇ ਮੈਂ ਪਰੈ ਨਚੀਨੀ,
ਸਤਿਗੁਰੂ ਜੀ ਮੇਰੇ ਮਨ ਦੇ ਵਿੱਚ ਇਸ ਗੱਲ ਦੀ ਸਮਝ ਨਹੀਂ ਆ ਰਹੀ। ਹਾਂਜੀ ਹਾਂਜੀ,
ਦੋਏਰਾ ਗੁਰ ਕੈ ਨਰ ਇਸ ਗ੍ਰਾਮ ਕੇ ਬਸੇ ਬਹੁਤ ਜੇ ਗ੍ਰਾਮ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਇਸ ਪਿੰਡ ਦੇ ਜਿਹੜੇ ਰਹਿਣ ਵਾਲੇ ਲੋਕ ਹੈ ਨਾ, ਜਦੋਂ ਉਹ ਜਾ ਕੇ ਹੋਰਾਂ ਪਿੰਡਾਂ ਦੇ ਵਿੱਚ ਵਸਣਗੇ।
ਮਤ ਸਿੱਖਾਂ ਮੈਂ ਸਭਨ ਕੋ ਬਦੈ ਧਰਮ ਅਬਰਾ,
ਤੇ ਸਾਰਿਆਂ ਨੂੰ ਉਹ ਚੰਗੀ ਮਤ ਸਿਖਾਉਣਗੇ ਤੇ ਧਰਮ ਵਧੇਗਾ ਫੁੱਲੇਗਾ, ਧਰਮ ਦੀ ਕਿਰਿਆ ਸਿਖਾ ਕੇ ਉਹਨਾਂ ਨੂੰ ਧਰਮ ਨਾਲ ਜੋੜਨਗੇ, ਚੰਗੇ ਗੁਣ ਉਹਨਾਂ ਦੇ ਵਿੱਚ ਧਾਰਨ ਕਰਵਾਉਣਗੇ। ਹਾਂਜੀ,
ਜੋ ਪਈ ਕਿਸੀ ਗ੍ਰਾਮ ਕੇ ਨਰ ਜੈ ਜਾਵੇ, ਦੇਖੈ ਕੁਮਤ ਕੁਕਰਮ ਚਿਲਾਵੇ।
ਜੇ ਇਸ ਪਿੰਡ ਦੇ ਲੋਕ ਚਲੇ ਗਏ ਨਾ ਹੋਰ ਜਗ੍ਹਾ ਤੇ, ਉਥੋਂ ਦੇ ਲੋਕਾਂ ਨੂੰ ਵੀ ਵਿਗਾੜ ਦੇਣਗੇ, ਖੋਟੀ ਮਤ ਸਿਖਾ ਦੇਣਗੇ ਉਹਨਾਂ ਲੋਕਾਂ ਨੂੰ। ਹਾਂਜੀ,
ਬਿਗੜੇ ਆਪੇ ਅਪਰ ਬਿਗਾੜੇ,
ਤੇ ਸਤਿਗੁਰੂ ਮਹਾਰਾਜ ਫੁਰਮਾਨ ਕਰਦੇ ਨੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਜਿਵੇਂ ਪ੍ਰਹਿਲਾਦ ਭਗਤ ਨੂੰ ਆਖਦੇ ਨੇ ਵਿਗੜ ਗਿਆ ਤੇ ਸਾਰੇ ਚਾਟੜੇ ਵਿਗਾੜ ਦਿੱਤੇ ਨੇ, ਸਤਿਗੁਰੂ ਜੀ ਆਖਦੇ ਇਸੇ ਤਰ੍ਹਾਂ ਇਹ ਆਪ ਵਿਗੜੇ ਹੋਏ ਨੇ ਤੇ ਹੋਰਾਂ ਲੋਕਾਂ ਨੂੰ ਵੀ ਵਿਗਾੜ ਦੇਣਗੇ ਖੋਟੀ ਮਤ ਸਿਖਾ ਕੇ।
ਪਰ ਲੋਕਾਂ ਸੁਖ ਮੋਲੇ ਉਖਾੜੇ,
ਭਾਵ ਜੋ ਪਰਲੋਕ ਦੇ ਸੁਖ ਹੈ ਨਾ ਉਸ ਦੀ ਜੜ ਪੁੱਟ ਲੈਣਗੇ, ਪਰਲੋਕ ਦੇ ਸੁੱਖਾਂ ਦੀ ਜੜ ਪੱਟੀ ਜਾਏਗੀ।
ਲੰਪਟ ਲੋਭ ਕੋਰੇ ਅਨਸਰੇ,
ਝੂਠ ਦੇ ਵਿੱਚ ਤੇ ਲੋਭ ਦੇ ਵਸ ਹੋਏ ਹੋਏ ਇਹ ਲੋਕ। ਹਾਂਜੀ,
ਸੰਤੇ ਅਤਿਥੀ ਕੀ ਸੇਵ ਨ ਕਰੇ,
ਚੰਗੇ ਸਤ ਪੁਰਸ਼ ਦੀ ਇਹ ਸੇਵਾ ਨਹੀਂ ਕਰਦੇ।
ਇਸ ਦਿਨ ਵਿਖੀਰਨ ਵਿਖੇ ਬਿਤਾਵੇ,
ਦਿਨ ਤੇ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਬਤੀਤ ਕਰਦੇ ਹਨ।
ਅੰਤਕ ਤੈ ਅੰਤੈ ਦੁੱਖ ਪਾਵੇ,
ਭਾਵ ਐਸੀ ਇਹ ਕਿਰਿਆ ਕਰਕੇ ਨਾ ਅੰਤ ਵੇਲੇ ਬੜੇ ਦੁੱਖ ਭੋਗਣਗੇ।
ਮਰਦਾਨਾ ਕਹਿ ਜੇ ਤੁਧ ਭਾਵੇ, ਤੋ ਉਹਨਾਂ ਕੀ ਮੋਖ ਘਾਵ ਕਰਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਤੈਨੂੰ ਭਾਉਂਦਾ ਜੋ ਤੈਨੂੰ ਚੰਗਾ ਲੱਗਦਾ ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਤੁਸੀਂ ਕਰਦੇ ਹੋ।
ਦੇਖਣ ਬੋਤੇ ਨਰਨ ਮਜਾਰਾ, ਸ਼੍ਰੀ ਗੁਰੂ ਉਚਰਿਓ ਸ਼ਬਦ ਮਲਾਰਾ।
ਉਸ ਵੇਲੇ ਬਹੁਤ ਲੋਕ ਇਕੱਠੇ ਹੋਏ ਸੀ ਨਾ, ਉਹਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਲਾਰ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਮਲਾਰ ਰਾਗ ਦਾ ਇਹ ਪਹਿਲਾ ਸ਼ਬਦ। ਹਾਂਜੀ,
ਰਾਗ ਮਲਾਰ ਜੋ ਪਵੇ, ਮਹਿਲਾ ਪਹਿਲਾ ਘਰ ਪਹਿਲਾ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਲਾਰ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਘਰ ਪਹਿਲਾ ਭਾਵ ਕੇ ਜੋ ਕੀਰਤਨ ਕਰਨ ਵਾਲੇ ਗੁਰਸਿੱਖ ਨੇ ਨਾ, ਗੁਰੂ ਕੇ ਕੀਰਤਨੀਏ, ਉਹ ਜਾਣਦੇ ਨੇ ਕਿ ਪਹਿਲਾ ਘਰ ਕੀ ਹੈ, ਤੇ ਇਹ ਸਤਿਗੁਰੂ ਜੀ ਨੇ ਪਹਿਲੇ ਘਰ ਵਿੱਚ ਗਾਇਣ ਕਰਨ ਦਾ ਹੁਕਮ ਕੀਤਾ ਗੁਰਸਿੱਖਾਂ ਨੂੰ, ਤੇ ਸਤਿਗੁਰੂ ਜੀ ਨੇ ਆਪ ਪਹਿਲੇ ਘਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਮਲਾਰ ਰਾਗ ਦੀ ਆਰੰਭਤਾ ਵੇਲੇ ਇਹ ਮੰਗਲਾ ਚਰਨ ਉਚਾਰਨ ਕੀਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਸਰਬ ਵਿਆਪਕ ਓਮਨੀ ਪ੍ਰੇਜੈਂਟ, ਸਭ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਸਭ ਜਗ੍ਹਾ ਤੇ ਵਸਦਾ, ਸਭ ਜਗ੍ਹਾ ਤੇ ਮੇਰਾ ਮਾਲਕ ਰੱਬ ਰਹਿੰਦਾ, ਕੋਈ ਜਗ੍ਹਾ ਉਸ ਤੋਂ ਬਗੈਰ ਖਾਲੀ ਨਹੀਂ, ਉਹ ਸਤ ਚੇਤਨ ਸਰੂਪ ਹੈ। ਤੇ ਸਤਿਗੁਰੂ ਮਹਾਰਾਜ ਆਖਦੇ ਨੇ ਉਹ ਨਿਰਵੈਰ ਹੈ ਨਿਰਭਉ ਹੈ, ਉਹ ਨਾ ਕਿਸੇ ਨਾਲ ਵੈਰ ਕਰਦਾ, ਨਿਰਵੈ ਸਤਿਗੁਰੂ ਨਿਰਵੈਰ ਹੈ, ਉਹ ਭੈ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਭੈ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ। ਤੇ ਸਤਿਗੁਰੂ ਜੀ ਆਖਦੇ ਨੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਕਿਸ ਦਾ ਬੁਰਾ ਕਿਉਂ ਹੋਏ, ਸਹਿ ਭੰਗ ਗੁਰਪ੍ਰਸਾਦ, ਸਹਿ ਭੰਗ ਭਾਵ ਕੇ ਸੁਤੇ ਪ੍ਰਕਾਸ਼, ਆਪਣੇ ਆਪ ਉਹ ਪੈਦਾ ਹੋਇਆ, ਉਸ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਨਾ ਉਸ ਦੀ ਕੋਈ ਮਾਂ ਹੈ ਨਾ ਉਸ ਦਾ ਕੋਈ ਬਾਪ ਹੈ, ਤਤ ਹੈ ਨਾ ਮਤ ਹੈ ਨਾ ਜਾਤ ਹੈ ਨਾ ਪਤ ਹੈ, ਨਾ ਤੂੰ ਮਾਏ ਬਾਪ ਜਿਨ ਤੂੰ ਜਾਇਆ, ਨਾ ਤੇਰੀ ਕੋਈ ਮਾਂ ਹੈ ਨਾ ਤੇਰਾ ਕੋਈ ਬਾਪ ਹੈ ਜਿਨ੍ਹੇ ਤੈਨੂੰ ਜਨਮ ਦਿੱਤਾ, ਸਹਿ ਭੰਗ ਸੁਤੇ ਪ੍ਰਕਾਸ਼ ਰੂਪ ਹੈ, ਤੂੰ ਆਪਣੇ ਆਪ ਪੈਦਾ ਹੋਇਆ, ਕਿਸੇ ਰਕਤ ਬਿੰਦ ਤੋਂ ਪੈਦਾ ਨਹੀਂ ਹੋਇਆ ਵਾਹਿਗੁਰੂ ਪਰਮੇਸ਼ਰ, ਤੇ ਇਹ ਸ੍ਰੇਸ਼ਟ ਉੱਤਮ ਮਤ ਹੈ ਤੇਰੀ, ਤੂੰ ਸਦੀਵ ਕਾਲ ਸਦਾ ਕਾਲ ਕਰਕੇ ਸੱਚ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ, ਭਾਵ ਕਿ ਤੁਸੀਂ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ ਵਾਹਿਗੁਰੂ, ਇੱਕ ਓਂਕਾਰ ਸਤ ਨਾਮ ਤੇਰਾ ਨਾਮ ਹੈ ਨਾ ਉਹ ਸੱਚਾ ਹੈ, ਸਤ ਭਾਵ ਕੇ ਜਿਮੀ ਸਮਾਨ ਕੀ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਉਹ ਨਾ ਘਟਦਾ ਨਾ ਵੱਧਦਾ ਨਾ ਜੰਮਦਾ ਨਾ ਮਰਦਾ ਤੇ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਤੇ ਉਹ ਕਿਸੇ ਦਾ ਬਣਾਇਆ ਹੋਇਆ ਬਣਦਾ ਨਹੀਂ ਤੇ ਨਾ ਉਸ ਦੀ ਕੋਈ ਚੋਣ ਕਰਦਾ ਉਹ ਵਾਹਿਗੁਰੂ ਸਾਹਿਬ ਪਾਪ ਕੇ ਸੁਤੇ ਪ੍ਰਕਾਸ਼ ਰੂਪ ਹੈ ਉਹ ਆਪਣੇ ਆਪ ਪੈਦਾ ਹੋਣ ਵਾਲਾ ਹੈ ਤੇ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ ਕਰਤਾ ਪੁਰਖ ਉਹ ਪੂਰਨ ਹੈ ਉਹ ਕਰਤਾ ਹੈ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਹ ਪੁਰਖ ਪੂਰਨ ਹੈ ਇਹ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹਾ ਸਵਾਇਆ ਨਾਨਕ ਹੋਤ ਨਾ ਘਾਟ ਤੇ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਅਜਿਹਾ ਹੈ ਸਤਿਗੁਰੂ ਜੀ ਨੇ ਇਹ ਮੰਗਲਾ ਚਰਨ ਜੋ ਉਚਾਰਨ ਕੀਤਾ ਆਪ ਜੀ ਦੇ ਸਨਮੁਖ ਸੰਖੇਪ ਅੱਖਰਾਂ ਦੇ ਵਿਚ ਇਹ ਜੋ ਇਸ ਸ਼ਬਦ ਦੀ ਵਿਚਾਰ ਭੇਟ ਕੀਤੀ ਹੈ ਤੇ ਸਤਿਗੁਰੂ ਜੀ ਅੱਗੇ ਇਹ ਸ਼ਬਦ ਜੋ ਉਪਦੇਸ਼ ਵਰਣਨ ਕਰਦੇ ਹਨ
ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ
ਸਤਿਗੁਰੂ ਜੀ ਆਖਦੇ ਨੇ ਖਾਣਾ ਯਾਦ ਹੈ ਇਸ ਮਨੁੱਖ ਨੂੰ ਪੀਣਾ ਯਾਦ ਹੈ ਹੱਸਣਾ ਯਾਦ ਹੈ ਸਾਰੇ ਕਾਰਜ ਕਰਨੇ ਯਾਦ ਹੈ ਪਹਿਨਣਾ ਯਾਦ ਹੈ ਤੇ ਸਤਿਗੁਰੂ ਜੀ ਆਖਦੇ ਨੇ ਫਿਰ ਵੀ ਖਾਂਦਾ ਪਹਿਨਦਾ ਮੁੱਕਰ ਪਾਏ ਖਾਂਦਾ ਹੋਇਆ ਪਹਿਨਦਾ ਹੋਇਆ ਮੁੱਕਰ ਜਾਂਦਾ ਰੱਬ ਤੂੰ ਸਾਨੂੰ ਇਹ ਕੁਝ ਨਹੀਂ ਦਿੱਤਾ ਅਸੀਂ ਕਮਾਈ ਕਰਦੇ ਹਾਂ ਅਸੀਂ ਆਪ ਕਮਾਈ ਕਰਕੇ ਤੇ ਅਸੀਂ ਇਹ ਵਸਤਰ ਵੀ ਆਪ ਖਰੀਦੇ ਹੈ ਅਸੀਂ ਇਹ ਧਨ ਪਦਾਰਥ ਵੀ ਆਪ ਖਰੀਦੇ ਹੈ ਸਤਿਗੁਰੂ ਜੀ ਸਭ ਕੁਝ ਅਸੀਂ ਆਪ ਕੀਤਾ ਤੇ ਸਤਿਗੁਰੂ ਜੀ ਆਖਦੇ ਨੇ ਖਾਂਦਾ ਇਹ ਗੱਲ ਯਾਦ ਹੈ ਖਾਣਾ ਪੀਣਾ ਹੱਸਣਾ ਸੌਣਾ ਇਹ ਸਾਰੀਆਂ ਗੱਲਾਂ ਯਾਦ ਹਨ ਪਰ ਇੱਕ ਚੀਜ਼ ਭੁੱਲ ਗਿਆ ਵਿਸਰ ਗਿਆ ਹੈ ਮਰਨਾ ਮਰਨਾ ਮਨੋ ਵਿਸਾਰਿਆ ਮਰਨਾ ਭੁਲਾ ਦਿੱਤਾ ਜੇ ਘਰ ਮੈਂ ਤੁਧ ਰਹਿਣਾ ਵਸਣਾ ਸੋ ਘਰ ਚੀਤਨ ਆਇਓ ਤੇ ਜਿਸ ਘਰ ਦੇ ਵਿਚ ਰਹਿਣਾ ਵਸਣਾ ਉਹ ਘਰ ਚੇਤੇ ਨੀ ਸਤ ਸੰਗਤ ਚੇਤੇ ਨੀ ਚੰਗੇ ਕਰਮ ਚੇਤੇ ਨੀ ਤੇ ਖੋਟੇ ਕਰਮ ਕਰਨ ਵੇਲੇ ਸਤਿਗੁਰੂ ਜੀ ਆਖਦੇ ਦੇਰ ਨੀ ਲਾਉਂਦਾ ਤੇ ਮਾੜੇ ਕੰਮ ਇੱਕ ਮਿੰਟ ਵਿਚ ਕਰ ਦਿੰਦਾ ਪਰ ਚੰਗੇ ਕੰਮ ਕਰਨ ਵੇਲੇ ਬੜੀ ਦੇਰ ਲਾਉਂਦਾ ਤੇ ਸਤਿਗੁਰੂ ਜੀ ਆਖਦੇ ਨੇ ਕਿ ਜੇ ਤੂੰ ਚੰਗਾ ਕੰਮ ਕਰਨਾ ਨਾ ਨਹਿ ਵਿਲੰਬ ਧਰਮੰ ਧਰਮ ਦਾ ਕੰਮ ਕਰਨ ਵੇਲੇ ਦੇਰ ਨਾ ਕਰ ਵਿਲੰਬ ਪਾਪੰ ਤੇ ਪਾਪ ਕਰਨ ਵੇਲੇ ਦੇਰ ਕਰ ਸੋਚ ਕਿ ਮੈਂ ਜੋ ਕੁਝ ਇਹ ਕਰਨ ਲੱਗਿਆ ਇਸ ਦਾ ਮੋਰਲ ਕੀ ਹੋਵੇਗਾ ਇਸ ਦਾ ਨਤੀਜਾ ਕੀ ਹੋਵੇਗਾ ਰਿਜ਼ਲਟ ਕੀ ਹੋਵੇਗਾ ਇਹ ਗੱਲ ਆਪਣੇ ਮਨ ਵਿਚ ਵਿਚਾਰ ਤੇ ਸਤਿਗੁਰੂ ਜੀ ਆਖਦੇ ਨੇ ਫਿਰ ਕੋਈ ਖੋਟਾ ਕਰਮ ਕਰੀ ਤੇ ਸਤਿਗੁਰੂ ਜੀ ਆਖਦੇ ਨੇ ਭੁੱਲ ਗਿਆ ਇਸ ਨੂੰ ਮਰਨਾ ਮਨੋ ਵਿਸਾਰਿਆ ਮਰਨਾ ਵਿਸਾਰ ਦਿੱਤਾ ਕਹਿੰਦਾ ਮੈਂ ਨੀ ਮਰਨਾ ਮੈਨੂੰ ਮਾਰਨ ਵਾਲਾ ਕੌਣ ਹੈ ਜੇ ਮੇਰੇ ਸਾਹਮਣੇ ਮੌਤ ਆ ਜਾਏ ਨਾ ਮੈਂ ਆਪਣੀਆਂ ਹੱਥ ਦੀਆਂ ਹਥੇਲੀਆਂ ਵਿਚ ਮਲਦਿਆਂ ਪਰ ਜਦੋਂ ਮੌਤ ਆਉਂਦੀ ਹੈ ਨਾ ਤੇ ਸਤਿਗੁਰੂ ਜੀ ਆਖਦੇ ਨੇ ਫਿਰ ਬੇਵੱਸ ਹੋ ਜਾਂਦਾ ਫਿਰ ਦੇਖਦਾ ਰਹਿੰਦਾ ਇੱਥੇ ਇੱਕ ਉਦਾਹਰਣ ਆਪ ਜੀ ਦੇ ਸਨਮੁਖ ਜ਼ਰੂਰ ਭੇਟ ਕਰਾਂਗਾ ਕਹਿੰਦੇ ਕਿਸੇ ਅਮੀਰ ਬੰਦੇ ਨੇ ਕੁਝ ਪਹਿਰੇਦਾਰ ਰੱਖੇ ਕਿ ਮੇਰੀ ਮਾਂ ਬਿਮਾਰ ਹੈ ਕੋਲ ਵੈਦ ਬਿਠਾਏ ਨੇ ਕਿ ਜਦੋਂ ਵੀ ਦਵਾਈ ਦੀ ਜ਼ਰੂਰਤ ਪਵੇ ਮੇਰੀ ਮਾਂ ਨੂੰ ਦਵਾਈ ਦੇਣੀ ਹੈ ਮੇਰੀ ਮਾਂ ਨੂੰ ਮਰਨ ਨਹੀਂ ਦੇਣਾ ਚਾਰ ਚੁਫੇਰੇ ਪਹਿਰੇਦਾਰ ਖੜੇ ਨੇ ਕਿਲਾ ਬਣਾਇਆ ਹੋਇਆ ਉੱਚੀਆਂ ਉੱਚੀਆਂ ਦੀਵਾਰਾਂ ਨੇ ਕਿ ਮੌਤ ਕਿਸੇ ਪਾਸੇ ਅੰਦਰ ਨਾ ਆ ਜਾਵੇ ਕਹਿੰਦਾ ਵੇਖਾਂਗਾ ਭਲਾ ਮੌਤ ਆਉਂਦੀ ਹੈ ਲੋਕ ਕਹਿੰਦੇ ਮੌਤ ਆਉਂਦੀ ਹੈ ਮੌਤ ਕਿਵੇਂ ਆਵੇਗੀ ਤੇ ਕਹਿੰਦੇ ਨਾ ਪਹਿਰੇਦਾਰ ਚਾਰ ਚੁਫੇਰੇ ਖੜੇ ਨੇ ਜਦੋਂ ਮੌਤ ਆਈ ਤੇ ਸੁਨੇਹਾ ਪਹੁੰਚ ਗਿਆ ਰਾਜੇ ਦੇ ਉਹ ਉਸ ਅਮੀਰ ਬੰਦੇ ਦੇ ਪਾਸ ਕਿ ਤੇਰੀ ਮਾਂ ਮਰ ਗਈ ਉਹ ਪਹਿਰੇਦਾਰਾਂ ਨੂੰ ਆਖਦਾ ਕਿ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਮੈਂ ਇਤਨੀ ਤਨਖਾਹ ਦਿੰਦਾ ਚਾਰ ਚੁਫੇਰੇ ਤੁਹਾਨੂੰ ਖੜਾ ਕੀਤਾ ਤੁਸੀਂ ਮੌਤ ਨੂੰ ਅੰਦਰ ਕਿਉਂ ਜਾਣ ਦਿੱਤਾ ਤੇ ਪਹਿਰੇਦਾਰ ਇਹ ਪਹਿਰੇਦਾਰ ਆਖਦੇ ਨੇ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ ਤੇ ਭਗਤ ਫਿਰ ਫਰੀਦ ਜੀ ਆਖਦੇ ਨੇ ਮਲਕਲ ਮੌਤ ਜਾਵਸੀ ਸਭ ਦਰਵਾਜੇ ਭੰਨ ਸਾਰੇ ਦਰਵਾਜਿਆਂ ਨੂੰ ਤੋੜ ਕੇ ਮੌਤ ਨੇ ਅੰਦਰ ਆ ਜਾਣਾ ਤੇ ਮਨੁੱਖਾ ਤੈਨੂੰ ਗ੍ਰਸ ਲੈਣਾ ਤੈਨੂੰ ਖਾ ਲੈਣਾ ਇਸ ਕਰਕੇ ਭਾਵੇਂ ਇਹ ਜਾਣਦਾ ਵੀ ਹੈ ਪਰ ਮੌਤ ਨੂੰ ਭੁੱਲਿਆ ਹੋਇਆ ਕੋਈ ਯਤਨ ਨਹੀਂ ਕਰਦਾ ਬਹੁਤ ਯਤਨ ਕਰਤਾ ਬਲਵੰਤਕਾਰੀ ਭਾਵੇਂ ਯਤਨ ਕੀਤੇ ਪ੍ਰੀਸ਼ਦ ਰਾਜੇ ਨੇ ਪਰ ਫਿਰ ਵੀ ਮੌਤ ਆ ਗਈ ਤੇ ਸਤਿਗੁਰੂ ਜੀ ਆਖਦੇ ਨੇ ਮਰਨਾ ਭੁੱਲਿਆ ਹੋਇਆ ਇਸ ਮਨੁੱਖ ਨੂੰ ਖਾਣਾ ਵੀ ਯਾਦ ਹੈ ਹੱਸਣਾ ਵੀ ਯਾਦ ਹੈ ਪਹਿਨਣਾ ਵੀ ਯਾਦ ਹੈ ਕਿਉਂ ਹੱਸੀ ਜਾਂਦਾ ਖਾਈ ਜਾਂਦਾ ਪੀ ਜਾਂਦਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਹਿੰਦੇ ਹੀਰੇ ਵਰਗੇ ਜਨਮ ਨੂੰ ਕੌਡੀ ਦੇ ਬਦਲੇ ਖੋ ਲਿਆ, ਭਾਵ ਕਿ ਕੌਡੀਆਂ ਦੇ ਬਦਲੇ ਆਪਣੇ ਹੀਰੇ ਜਨਮ ਨੂੰ ਗਵਾ ਲਿਆ, ਨਿਸਫਲ ਚਲਿਆ ਗਿਆ ਇਸ ਦਾ ਜਨਮ। ਵਾਹਿਗੁਰੂ ਪਰਮੇਸ਼ਰ ਦੇ ਗੁਣ ਨੀ ਗਾਏ, ਸਾਰੀਆਂ ਚੀਜ਼ਾਂ ਯਾਦ ਹੈ, ਬਾਕੀ ਸਭ ਕੁਝ ਭੁੱਲਿਆ ਹੋਇਆ ਹੈ।
ਖਸਮ ਵਿਸਾਰ ਖੁਆਰੀ ਕਿੰਨੀ, ਇੱਕ ਜੀਵਨ ਨਹੀਂ ਰਹਿਣਾ।
ਸਤਿਗੁਰੁ ਜੀ ਆਖਦੇ ਨੇ ਖਸਮ ਵਿਸਾਰ, ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਭੁਲਾ ਕੇ, ਉਸ ਖਸਮ ਮਾਲਕ ਨੂੰ ਕਹਿੰਦੇ ਇਹ ਭਾਵ ਕੇ ਖੁਆਰ ਹੋ ਰਿਹਾ, ਚੰਗੇ ਕੰਮ ਨਹੀਂ ਕੀਤੇ, ਖੁਆਰ ਹੋ ਰਿਹਾ, ਖਰਾਬ ਹੋ ਰਿਹਾ। ਤੇ ਇਹ ਜਿਹੜਾ ਮਨੁੱਖ ਦਾ ਜੀਵਨ ਹੈ ਨਾ, ਤੇ ਸਤਿਗੁਰੁ ਜੀ ਆਖਦੇ ਨੇ ਇਹ ਰਹਿਣਾ ਨਹੀਂ। ਧ੍ਰਿਕ ਧ੍ਰਿਕ ਖਾਇਆ, ਧ੍ਰਿਕ ਧ੍ਰਿਕ ਸੋਇਆ, ਧ੍ਰਿਕ ਧ੍ਰਿਕ ਕਾਪੜ ਅੰਗ ਚੜਾਇਆ, ਤੇ ਤੇਰੇ ਕੱਪੜੇ ਪਹਿਨਣ ਨੂੰ ਤਰਕਾਰ ਹੈ, ਖਾਣ ਨੂੰ ਤਰਕਾਰ ਹੈ। ਸਤਿਗੁਰੁ ਜੀ ਆਖਦੇ ਤੇਰੇ ਜੀਵਨ ਨੂੰ ਤਰਕਾਰ ਹੈ, ਤੇ ਇਹ ਤੂੰ ਚੰਗੇ ਕਰਮ ਨਹੀਂ ਕਰ ਰਿਹਾ।
ਪ੍ਰਾਣੀ ਏਕੋ ਨਾਮ ਧਿਆਵੋ,
ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਇਹ ਮਨੁੱਖਾ, ਇੱਕ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਤਿਆਗ, ਵਾਹਿਗੁਰੂ ਨਾਮ ਜਪ, ਆਨ ਤਿਆਗ ਕਰੋ ਇਹ ਕਾਮ, ਤੇ ਹੋਰ ਨੂੰ ਤਿਆਗ ਕੇ ਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ।
ਆਪਣੀ ਪਤ ਸੇਤੀ ਕਰ ਜਾਵੋ,
ਆਪਣੀ ਇੱਜ਼ਤ ਲੈ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਚਲਿਆ ਜਾ
ਰਹਾ,
ਵਿਸ਼ਰਾਮ ਲਾ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ।
ਤੁਧ ਨੂੰ ਸੇਵੈ ਤੁਧ ਕਿਆ ਦੇਵੈ,
ਤੇ ਸਤਿਗੁਰੂ ਜੀ ਆਖਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਆ ਨਾ, ਸਿਮਰਨ ਕਰਦੇ ਆ ਨਾ, ਵਾਹਿਗੁਰੂ ਉਹਨਾਂ ਨੂੰ ਤੂੰ ਕੀ ਦਿੰਨਾ। ਹਾਂਜੀ,
ਮੰਗੈ ਲੇਵੈ ਰਹੈ ਨਹੀਂ,
ਤੇ ਸਤਿਗੁਰੂ ਜੀ ਉਹ ਤੇਰੇ ਕੋਲੋਂ ਮੰਗਦੇ ਹੀ ਰਹਿੰਦੇ ਨੇ, ਤੈਨੂੰ ਦਿੰਦੇ ਕੀ ਹੈ, ਤੇ ਉਹਨਾਂ ਨੂੰ ਫਾਇਦਾ ਕੀ ਹੁੰਦਾ। ਮੰਗਦੇ ਤੇਰੇ ਕੋਲੋਂ ਮੰਗੀ ਜਾ ਰਹੇ, ਨਾਮ ਜਪਦੇ ਆ ਨਾ, ਤੇ ਪਹਿਲਾਂ ਤੇਰੇ ਕੋਲੋਂ ਮੰਗ ਰਹਿੰਦੇ ਲੈਂਦੇ। ਹਾਂਜੀ,
ਤੂੰ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜੀਓ,
ਸੱਚੇ ਪਾਤਸ਼ਾਹ ਮਹਾਰਾਜ ਸਭਨਾ ਜੀਆ ਕਾ ਇੱਕ ਦਾਤਾ, ਤੂੰ ਸਾਰਿਆਂ ਜੀਵਾਂ ਦਾ ਦਾਤਾ ਹੈ, ਜੀਵਾਂ ਦੇ ਅੰਦਰ ਤੂੰ ਹੈ, ਜੀਵਾਂ ਦੇ ਅੰਦਰ ਤੂੰ ਜੀਵ ਰੂਪ ਬਣ ਕੇ ਵਰਤਦਾ ਹੈ।
ਗੁਰਮੁਖ ਧਿਆਵੈ ਛੇ ਅੰਮ੍ਰਿਤ ਪਾਵੈ,
ਜੋ ਗੁਰਮੁਖ ਤੇਰੀ ਆਰਾਧਨਾ ਕਰਦੇ ਨੇ ਨਾ, ਉਹ ਤੇਰੇ ਅੰਮ੍ਰਿਤ ਬਚਨਾਂ ਦੀ ਪ੍ਰਾਪਤੀ ਕਰਕੇ ਅਮਰ ਹੋ ਜਾਂਦੇ ਨੇ, ਤੇਰੇ ਅੰਮ੍ਰਿਤ ਬਚਨਾਂ ਦੀ ਕਮਾਈ ਕਰਦੇ ਨੇ, ਤੇ ਤੇਰਾ ਰੂਪ ਬਣ ਜਾਂਦੇ ਹਨ।
ਤੇਰੀ ਸੂਚੇ ਹੋਏ,
ਸਤਿਗੁਰੂ ਜੀ ਆਖਦੇ ਨੇ ਉਹ ਸੁੱਚੇ ਹੈ ਜਿਹੜੇ ਤੇਰਾ ਨਾਮ ਜਪਦੇ ਹੈ, ਤੇ ਸਤਿਗੁਰੂ ਨਾਨਕ ਦੇ ਮਹਾਰਾਜ ਹੋਰ ਜਗ੍ਹਾ ਤੇ ਫਰਮਾਨ ਕਰਦੇ ਨੇ, ਸੁੱਚੇ ਇਹ ਨਾ ਆਖੀ ਹੈ, ਬਹਿਣ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ, ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਵਿੱਚ ਮੇਰਾ ਮਾਲਕ ਖਸਮ ਵਸਦਾ ਨਾ, ਉਹ ਸੁੱਚੇ ਹੈ। ਇੱਥੇ ਸਤਿਗੁਰੂ ਜੀ ਇਹੀ ਗੱਲ ਆਖਦੇ ਨੇ, ਉਹ ਅੰਮ੍ਰਿਤ ਨੂੰ ਚੱਖਣ ਵਾਲੇ ਉਹ ਸੁੱਚੇ ਹੋ ਜਾਂਦੇ ਹਨ।
ਐਨਿਸ ਨਾਮ ਜਪੋ ਰੇ ਪ੍ਰਾਣੀ,
ਸਤਿਗੁਰੂ ਜੀ ਆਖਦੇ ਨੇ ਇਹ ਪ੍ਰਾਣੀ ਦਿਨ ਤੇ ਰਾਤ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਦਿਨਸ ਰਾਤ ਅਰਧ ਹੋ ਪਿਆਰੇ, ਨਿਮਕ ਨਾ ਕੀਜੈ ਢੀਲਾ, ਦਿਨ ਤੇ ਰਾਤ ਵਾਹਿਗੁਰੂ ਦਾ ਨਾਮ ਜਪਦਾ ਰਹਿ।
ਮੈਲੇ ਅੱਛੇ ਹੋਏ,
ਜਿਹੜੇ ਮੈਲੇ ਹੈ ਨਾ, ਤੇਰਾ ਨਾਮ ਜਪਦਿਆਂ ਜਪਦਿਆਂ ਉਹ ਅੱਛੇ ਹੋ ਜਾਂਦੇ ਹੈ। ਹਾਂਜੀ,
ਜਿਹੀ ਰੁੱਤ ਕਾਇਆ ਸੁਖ ਤੇ
ਹਾਰ, ਸਤਿਗੁਰੂ ਜੀ ਆਖਦੇ ਨੇ ਰੁੱਤ ਦਾ ਅਰਥ ਹੈ ਕਿ ਜੈਸੇ ਕਰਮ ਕੀਤੇ ਹੈ ਉਸ ਦੇ ਮੁਤਾਬਕ ਸੁਖ ਮਿਲਦੇ ਹੈ, ਤੇ ਸਤਿਗੁਰੂ ਜੀ ਆਖਦੇ ਨੇ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਜੈਸੇ ਕਰਮ ਕੀਤੇ ਹੈ ਸਰੀਰ ਦੇ ਵਿੱਚ ਤੇ ਉਹਨਾਂ ਦਾ ਫਲ ਅੰਤ ਵੇਲੇ ਪ੍ਰਾਪਤ ਹੁੰਦਾ। ਹਾਂਜੀ,
ਦੇਹੋ ਜਿਹੀ ਦੇਹ,
ਸਤਿਗੁਰੂ ਜੀ ਆਖਦੇ ਨੇ ਉਹ ਜਿਹਾ ਫਲ ਪ੍ਰਾਪਤ ਹੁੰਦਾ ਹੈ। ਹਾਂਜੀ,
ਨਾਨਕ ਰੁੱਤ ਸੁਹਾਵੀ ਸਾਈ,
ਸਤਿਗੁਰੂ ਜੀ ਆਖਦੇ ਨੇ ਉਹ ਰੁੱਤ ਸੁਹਾਵਣੀ ਹੈ, ਉਹ ਰੁੱਤ ਭਾਗਾਂ ਵਾਲੀ ਹੈ। ਹੁਣ ਇੱਥੇ ਦੁਨਿਆਵੀ ਕਿਰਿਆ ਰੁੱਤਾਂ ਨੇ ਨਾ ਸੰਸਾਰੀ, ਤੇ ਸਤਿਗੁਰੂ ਜੀ ਆਖਦੇ ਨੇ ਉਹ ਰੁੱਤ ਸੋਭਨੀਕ ਹੈ ਸੁਹਾਵਣੀ। ਹਾਂਜੀ,
ਬਿਨ ਨਾਮੈ ਰੁੱਤ ਕੇ,
ਉਹ ਰੁੱਤ ਸੁਹਾਵਣੀ ਹੈ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ, ਤੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਇਹ ਰੁੱਤ ਸਤਿਗੁਰੂ ਜੀ ਆਖਦੇ ਨੇ ਸੁਹਾਵਣੀ ਨੀ, ਚੰਗੀ ਨੀ ਇਹ ਰੁੱਤ। ਹਾਂਜੀ,
ਜੋ ਪਈ ਲੋਕਨ ਸਰਵ ਸ਼ਬਦ ਸੁਨ ਕਰਕੇ
ਸਾਰੇ ਲੋਕਾਂ ਨੇ ਸਤਿਗੁਰੂ ਮਹਾਰਾਜ ਜੀ ਕੋਲੋਂ ਇਹ ਸ਼ਬਦ ਸਰਵਣ ਕੀਤਾ
ਸਿੱਖ ਭਏ ਸਤਿਗੁਰੂ ਵਿਚਰ ਕੈ
ਇਹ ਸਤਿਗੁਰੂ ਜੀ ਕੋਲੋਂ ਸਿੱਖਿਆ ਧਾਰਨ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੇਸ਼ਟ ਮਤ ਇਹਨਾਂ ਨੂੰ ਬਖਸ਼ਿਸ਼ ਕੀਤੀ ਹੈ
ਵਾਹਿਗੁਰੂ ਕੋ ਸਿਮਰਨ ਕਰਹੀ
ਸਤਿਗੁਰੂ ਜੀ ਇਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਵਾਹਿਗੁਰੂ 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 ਦਾ ਸਿਮਰਨ ਕਰਦਿਆਂ ਇਹ ਆਪਣਾ ਜੀਵਨ ਬਤੀਤ ਕਰਦੇ ਹਨ
ਕਲਯੁਗ ਬਾਬੇ ਤਾਰਿਆ ਸਤ ਨਾਮ ਪਰਮੰਤ ਸੁਣਾਇਆ
ਇਹ ਕਲਯੁਗ ਦਾ ਭਿਆਨਕ ਸਮਾਂ ਬਾਬੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਾਰਿਆ ਸਤਨਾਮ ਵਾਹਿਗੁਰੂ ਇਹ ਮੰਤਰ ਸਤਿਗੁਰੂ ਜੀ ਨੇ ਦ੍ਰਿੜ ਕਰਵਾਇਆ ਕਲਯੁਗ ਦਾ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਹਉਮੈ ਦਾ ਨਾਸ ਹੁੰਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ
ਕਲ ਤਾਰਨ ਗੁਰੂ ਨਾਨਕ ਆਇਆ
ਇਹ ਕਲਯੁਗ ਦੇ ਭਿਆਨਕ ਸਮੇਂ ਨੂੰ ਤਾਰਨ ਵਾਸਤੇ ਸਤਿਗੁਰੂ ਨਾਨਕ ਦੇ ਮਹਾਰਾਜ ਇਸ ਸੰਸਾਰ ਵਿਚ ਆਏ ਹਨ
ਵਾਹਿਗੁਰੂ ਕੋ ਸਿਮਰਨ ਕਰੀ ਹਿਰਦੈ ਵਿਕਾਰਨ ਕੋ ਪਰ ਹਰੇ
ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਸਤਿਗੁਰੂ ਜੀ ਦਾ ਸਿਮਰਨ ਕਰਦਿਆਂ ਹਿਰਦੇ ਦੇ ਵਿਚੋਂ ਸਾਰੇ ਪ੍ਰਕਾਰ ਦੇ ਵਿਕਾਰਾਂ ਦਾ ਨਾਸ ਕਰਦੇ ਹਨ
ਦੋਏਰਾ ਗਮਨ ਕੀਨ ਸੈਂਚੇ ਪ੍ਰਭੂ ਗਿਆਨ ਆਨੇ ਅਸਛਾ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਸਤਨਾਮ ਵਾਹਿਗੁਰੂ ਦਾ ਮੰਤਰ ਦ੍ਰਿੜ ਕਰਵਾ ਕੇ ਨਾ ਤੇ ਸਤਿਗੁਰੂ ਜੀ ਹੋਰ ਜਗ੍ਹਾ ਤੇ ਚੱਲੇ ਹਨ ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਆਖਿਆ ਕਿ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਇੱਕ ਰਸ ਚੱਲਦਾ ਰਹੇ ਸਾਰੇ ਪ੍ਰਕਾਰ ਦੇ ਇਹ ਪਾਪਾਂ ਨੂੰ ਨਾਸ ਕਰਨ ਵਾਲਾ ਇਥੋਂ ਸਤਿਗੁਰੂ ਜੀ ਅੱਗੇ ਚੱਲੇ
ਗੰਜਨ ਦੰਬ ਪੰਜਨ ਕਸ਼ਟ
ਕਸ਼ਟਾਂ ਨੂੰ ਨਿਵਾਰਨ ਵਾਲੇ ਪਖੰਡ ਦਾ ਨਾਸ ਕਰਨ ਵਾਲੇ
ਰੰਜਨ ਜਨ ਕੇ ਪ੍ਰਾਣ
ਭਾਵ ਕੇ ਸੇਵਕਾਂ ਦੇ ਪ੍ਰਾਣਾਂ ਦਾ ਆਸਰਾ ਸੇਵਕਾਂ ਨੂੰ ਭਾਵ ਕੇ ਸ੍ਰੇਸ਼ਟ ਮਤ ਬਖਸ਼ਣ ਵਾਲੇ ਹਾਂਜੀ
ਦੋਏਰਾ ਸੁਖ ਸਾਗਰ ਨਾਗਰ ਗੁਰੂ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਖਾਂ ਦੇ ਸਮੁੰਦਰ ਗਿਆਨ ਦੇ ਸਮੁੰਦਰ ਤੇ ਸਤਿਗੁਰੂ ਮਹਾਰਾਜ ਵਿਸ਼ਾਲ ਹਿਰਦੇ ਵਾਲੇ
ਜਗਤੀ ਉਜਾਗਰ ਰੂਪ
ਇਸ ਸੰਸਾਰ ਦੇ ਵਿਚ ਪ੍ਰਕਾਸ਼ ਪ੍ਰਗਟ ਰੂਪ ਆਪ ਪਰਮੇਸ਼ਰ ਹਾਂਜੀ
ਬੰਦੋ ਪਦ ਅਰਬਿੰਦ ਕੋ
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਨਮਸਕਾਰ ਕਰਦਾ ਹਾਂ
ਜੋ ਕਥਾ ਅਨੂਪ
ਅਨੂਪ ਉਪਮਾ ਤੋਂ ਰਹਿਤ ਜਿਸ ਦੀ ਉਪਮਾ ਨਹੀਂ ਆਖੀ ਜਾਂਦੀ ਇਹ ਕਥਾ ਮੈਂ ਉਚਾਰਨ ਕਰਦਾ ਹਾਂ ਲਿਖਦਾ ਹਾਂ ਕਵੀ ਸੰਤੋਖ ਸਿੰਘ ਜੀ ਇਹ ਗੱਲ ਆਖਦੇ ਹਨ
ਜੋ ਪਈ ਸ਼੍ਰੀ ਅੰਗਦ ਸੁਨ ਕਥਾ ਸੁਹਾਨੀ
ਭਾਈ ਬਾਲਾ ਜੀ ਆਖਦੇ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਇਹ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਦੀ ਸੁਖ ਦੇਣ ਵਾਲੀ ਇਹ ਪਾਵਨ ਪਵਿੱਤਰ ਕਥਾ ਸਰਵਣ ਕਰੋ
ਗੁਣ ਕੀਨੇ ਆਗੇ ਗੁਣ ਖਾਨੀ
ਅੱਗੇ ਜਾਣਾ ਕੀਤਾ ਗੁਣਾ ਦੀ ਖਾਣ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ
ਉਤੋ ਸਤ ਘਰਾ ਏਕ ਸਥਾਨਾ
ਸਤ ਘਰਾ ਇਹ ਜੋ ਸ਼ਹਿਰ ਹੈ ਨਾ ਅੱਜ ਕੱਲ ਮਿੰਟ ਗੁਮਰੀ ਦੇ ਜ਼ਿਲ੍ਹੇ ਵਿਚ ਉਥੇ ਇਹ ਅਸਥਾਨ ਹੈ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਉਸ ਅਸਥਾਨ ਤੇ ਗਏ ਉਸ ਧਰਤੀ ਨੂੰ ਭਾਗ ਲਾਏ
ਪਹੁੰਚੇ ਕਿਰਪਾ ਨਿਧਾਨਾ
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਸਤ ਘੜਾ ਸ਼ਹਿਰ ਦੇ ਵਿਚ ਪਹੁੰਚ ਗਏ
ਗਮਨੇ ਬੋਰ ਬਾਜ਼ਾਰ ਮਜਾਰਾ
ਇੱਕ ਬਾਜ਼ਾਰ ਦੇ ਵਿਚ ਸਤਿਗੁਰੂ ਜੀ ਚਲੇ ਗਏ
ਬੈਠ ਗਏ ਇੱਕ ਹਾਥੀ ਉਦਾਰਾ
ਭਾਵ ਇੱਕ ਦਰਵਾ ਹਾਟੀ ਦੇ ਸਾਹਮਣੇ ਸਤਿਗੁਰੂ ਮਹਾਰਾਜ ਬੈਠ ਗਏ
ਉਤੋਂ ਤਨਾ ਦਿਸ਼ਾ ਇੱਕ ਭਾਰੇ
ਤੇ ਉਹ ਸਾਹਮਣੇ ਦੁਕਾਨ ਦੇ ਵਿਚ ਬੈਠਾ ਬੜਾ ਧਨਾੜ ਸ਼ਾਹੂਕਾਰ ਬੜਾ ਅਮੀਰ ਬੰਦਾ
ਜੇ ਕੇ ਬਹੁਤੀ ਅਗਾਰੇ
ਭਾਵ ਬੜੇ ਉਸ ਦੇ ਅੱਗੇ ਨੌਕਰ ਚਾਕਰ ਜੋ ਦੁਕਾਨ ਤੇ ਕੰਮ ਕਰਦੇ ਹੈ
ਜਗ ਕੇ ਧੰਦੇ ਅਧਿਕ ਸੋ ਕਰੇ
ਸੰਸਾਰ ਦੇ ਧੰਦੇ ਆਪਣੀ ਉਪਜੀਵਿਕਾ ਚਲਾਉਣ ਵਾਸਤੇ ਅੱਛੇ ਤਰੀਕੇ ਨਾਲ ਇਹ ਦੁਕਾਨਦਾਰੀ ਚਲਾਉਂਦਾ ਹੈ।
ਹਿਰਦੇ ਨਾਮ ਹਰ ਕਦੇ ਨਾ ਧਰੇ,
ਸਤਿਗੁਰੂ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਕਦੇ ਧਾਰਨ ਨਹੀਂ ਕੀਤਾ, ਵਾਹਿਗੁਰੂ ਦਾ ਕਦੇ ਨਾਮ ਨਹੀਂ ਜਪਿਆ।
ਅਰਥ ਬਣਜ ਸਭ ਦਿਵਸ ਬਿਤਾਵਤ,
ਆਪ ਬਣਜ ਵਪਾਰ ਕਰਦਿਆਂ ਸਾਰਾ ਦਿਨ ਬਤੀਤ ਕਰ ਦਿੰਦਾ ਹੈ।
ਪਚੀ ਭਇਓ ਕਬੈ ਨਾ ਬਿਸਰਾਵਤ,
ਭਾਵ ਕਦੇ ਵੀ ਉਹ ਸਤਿਗੁਰੂ ਜੀ ਦਾ ਨਾਮ ਨੀ ਜਪਦਾ ਤੇ ਦੁਨੀਆਂ ਦੇ ਧੰਦੇ ਆਦਿਕ ਕਰਦਾ ਰਹਿੰਦਾ ਹੈ।
ਦੋਏਰਾ ਕਟੀ ਦੋਏ ਦਿਨ ਜਬਰਾ, ਮਰਦਾਂ ਨੇ ਦ੍ਰਿਗ ਲਾਏ,
ਭਾਵ ਜਦੋਂ ਦੋ ਘੜੀਆਂ ਦਿਨ ਬਾਕੀ ਰਹਿ ਗਿਆ ਨਾ ਤੇ ਭਾਈ ਮਰਦਾਨਾ ਜੀ ਨੇ ਨਜ਼ਰ ਲਗਾਈ ਸਾਹਮਣੇ ਤੱਕਿਆ ਉਸ ਸ਼ਾਹੂਕਾਰ ਵੱਲ। ਹਾਂਜੀ,
ਕਯੋ ਸੁਖੀ ਬੋ ਸ਼ਾਏ, ਸੁਖ ਤੋਂ ਦਿਵਸ ਬਿਤਾਏ।
ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਨੂੰ ਆਖਣ ਲੱਗੇ, ਸਤਿਗੁਰੂ ਜੀ ਇਹ ਬੜਾ ਸੁਖੀ ਹੈ, ਵੇਖੋ ਕਿਤਨੇ ਨੌਕਰ ਚਾਕਰ ਇਸ ਦੇ ਅੱਗੇ ਕੰਮ ਕਰਦੇ ਨਾ, ਸਾਰਾ ਦਿਨ ਇਹ ਸੁੱਖਾਂ ਦੇ ਵਿੱਚ ਬਤੀਤ ਕਰ ਦਿੰਦਾ ਹੈ।
ਤੁਮ ਬੈਠੇ
ਸਤਿਗੁਰੂ ਮਹਾਰਾਜ ਕਿਤਨੀ ਜਗ੍ਹਾ ਤੋਂ ਕਿਤਨੀ ਦੇਰ ਤੋਂ ਇਸ ਜਗ੍ਹਾ ਤੇ ਬੈਠੇ ਹੋ?
ਦ੍ਰਿਸ਼ਟ ਨਾ ਇਸ ਕੀ ਹਮ ਦਿਸ਼ਾਈ,
ਸਤਿਗੁਰੂ ਮਹਾਰਾਜ ਇਸ ਦੀ ਨਜ਼ਰ ਸਾਡੇ ਵਾਲੇ ਪਾਸੇ ਨਹੀਂ ਆਈ।
ਕਰਨ ਦਾਨ ਕੀ ਮਨ ਮੈਂ ਨਾਈ,
ਤੇ ਕੋਈ ਦਾਨ ਆਦਿਕ ਕਰਨ ਦੀ ਵਿਚਾਰ ਇਸ ਦੇ ਮਨ ਵਿਚ ਪੈਦਾ ਨਹੀਂ ਹੋਈ ਸ਼ਾਹੂਕਾਰ ਦੇ ਸੇਠ ਦੇ। ਹਾਂਜੀ, ਭਾਈ ਮਰਦਾਨਾ ਜੀ ਆਖਦੇ ਹਨ, ਹਾਂਜੀ,
ਬੇਮੁਖ ਸੰਤਨ ਤੇ ਆਏ,
ਸਤਿਗੁਰੂ ਮਹਾਰਾਜ ਸੁਖੀ ਤਾਂ ਬੜਾ, ਨੌਕਰ ਚਾਕਰ ਵੀ ਬੜੇ ਨੇ, ਪਰ ਮਹਾਰਾਜ ਇਹ ਦਾਨ ਨਹੀਂ ਕਰਦਾ, ਇਤਨਾ ਸੁਖੀ ਵੀ ਹੈ ਤੇ ਇਸ ਦੇ ਮਨ ਵਿਚ ਇਹ ਵਿਚਾਰ ਨਹੀਂ ਆਈ। ਹਾਂਜੀ,
ਗਵੈ ਨਾ ਸੇਵ ਕਿਸੂ ਕੀ ਕਰੇ,
ਭਾਵ ਇਹ ਸੰਤਾਂ ਦੀ ਸੇਵਾ ਕਰਨ ਦੀ ਵਿਚਾਰ ਇਸ ਦੇ ਮਨ ਵਿਚ ਪੈਦਾ ਨਹੀਂ ਹੋਈ ਤੇ ਕਦੇ ਇਹ ਸੇਵਾ ਆਦਿਕ ਨਹੀਂ ਕਰਦਾ, ਐਸੇ ਕਰਮ ਨਹੀਂ ਕਰਦਾ।
ਆਓ ਭਗਤ ਕੋ ਹਿਰਦੇ ਨਾ ਧਰੇ,
ਪ੍ਰੇਮਾ ਭਗਤੀ ਭਾਵਨਾ ਨੂੰ ਸ਼ਰਧਾ ਨੂੰ ਆਪਣੇ ਹਿਰਦੇ ਵਿਚ ਧਾਰਨ ਨਹੀਂ ਕਰਦਾ।
ਸੁਖੀ ਰਹਿਤੀ ਉਲਟੀ ਏ ਜਾਨੀ,
ਤੇ ਸਤਿਗੁਰੂ ਮਹਾਰਾਜ ਸੁਖੀ ਰਹਿੰਦਾ ਤੇ ਸੁਖੀ ਰਹਿਣ ਦੀ ਰੀਤ ਇਸ ਨੇ ਉਲਟੀ ਜਾਣੀ। ਲੋਕ ਤੇ ਕਹਿੰਦੇ ਸਤਿਗੁਰੂ ਸਾਨੂੰ ਸੁਖ ਮਿਲੇ, ਦਾਨ ਪੁੰਨ ਕਰਦੇ ਹੈ ਕਿ ਸਤਿਗੁਰੂ ਮਹਾਰਾਜ ਸਾਨੂੰ ਸੁਖ ਮਿਲੇ, ਇਸ ਨੂੰ ਸੁਖ ਮਿਲਿਆ, ਇਸ ਨੇ ਉਲਟੀ ਰੀਤ ਧਾਰਨ ਕਰ ਲਈ, ਸੁਖੀ ਹੋਣ ਦੇ ਬਾਵਜੂਦ ਵੀ ਇਹ ਪੁੰਨ ਦਾਨ ਨਹੀਂ ਕਰਦਾ।
ਸੁਣ ਕੇ ਅਸ ਬੋਲੇ ਗੁਣ ਖਾਨੀ,
ਤੇ ਭਾਈ ਮਰਦਾਨਾ ਜੀ ਕੋਲ ਇਹ ਬਚਨ ਸੁਣ ਕੇ ਨਾ ਸੁੱਖਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਇਉਂ ਆਖਣ ਲੱਗੇ,
ਰੀਤ ਕਲਖ ਕੀ ਦੁੱਖ ਤੋਂ ਦੇਈ,
ਤੇ ਸਤਿਗੁਰੂ ਜਿਹੜੀ ਰੀਤ ਵਾਹਿਗੁਰੂ ਜਿਹੜੀ ਰੀਤ ਇਸ ਨੇ ਧਾਰਨ ਕੀਤੀ ਹੈ ਨਾ, ਇਹ ਰੀਤ ਹੀ ਦੁੱਖ ਦੇਣ ਵਾਲੀ ਹੈ।
ਸੁਣ ਕੇ ਅਸ ਬੋਲੇ ਗੁਣ ਖਾਨੀ, ਰੀਤ ਕਲਖ ਕੀ ਦੁੱਖ ਕੋ ਦੇਈ,
ਭਾਵ ਜੋ ਖੋਟੇ ਕਰਮਾਂ ਵਾਲੀ ਰੀਤ ਹੈ ਨਾ ਇਹ ਦੁੱਖ ਦਿੰਦੀ ਹੈ। ਸਤਿਗੁਰੂ ਮਹਾਰਾਜ ਇਹ ਬਚਨ ਆਖਣ ਲੱਗੇ,
ਜਿਨੇ ਗਿਆਨ ਸੁਖੀਆ ਹੈ ਤੇਈ,
ਤੇ ਜਿਨ੍ਹਾਂ ਦੇ ਮਨ ਵਿਚ ਗਿਆਨ ਹੈ ਨਾ ਉਹ ਸੁਖੀ ਹੈ, ਜਿਨ੍ਹਾਂ ਦੇ ਮਨ ਵਿਚ ਅਗਿਆਨ ਹੈ ਉਹ ਦੁਖੀ ਹੈ। ਹਾਂਜੀ,
ਬਿਨ ਸੂਰਜ ਕਬ ਨਹੀਂ ਦਿਨ ਆਏ,
ਜੇ ਸੂਰਜ ਨਾ ਚੜੇ ਤੇ ਫੇਰ ਕਦੇ ਦਿਨ ਨਹੀਂ ਆਉਂਦਾ, ਸੂਰਜ ਤੋਂ ਬਗੈਰ ਕਦੇ ਦਿਨ ਨਿਕਲੇ। ਹਾਂਜੀ,
ਹੀਨ ਗਿਆਨ ਤੋਂ ਸੁੱਖ ਕੇ ਨਾਈ,
ਤੇ ਗਿਆਨ ਤੋਂ ਹੀਣੇ ਮਨੁੱਖਾਂ ਨੂੰ ਕਦੇ ਸੁੱਖ ਨਹੀਂ ਮਿਲਦਾ, ਉਹਨਾਂ ਦੀ ਆਤਮਾ ਦੁੱਖਾਂ ਦੀ ਗਰਸੀ ਹੋਈ, ਦੁੱਖਾਂ ਦੀ ਭਰੀ ਹੋਈ ਉਹਨਾਂ ਦੀ ਆਤਮਾ।
ਜੇਕਰ ਤੇਰੋ ਰਸਨ ਦਿਓ,
ਜੇਕਰ ਤੇਰੇ ਹਿਰਦੇ ਦੇ ਵਿਚ ਕੋਈ ਸੰਸਾ ਹੈ ਨਾ, ਕੋਈ ਸ਼ੰਕਾ ਹੈ ਨਾ ਭਾਈ ਮਰਦਾਨਾ,
ਜਾ ਬੁਲਾਏ ਬੂਝ ਸੋ ਲਿਓ,
ਜਾ ਹੁਣ ਜਾ ਕੇ ਸ਼ਾਹੂਕਾਰ ਕੋਲੋਂ ਆਪ ਪੁੱਛ ਲੈ। ਇਹ ਭਾਈ ਮਰਦਾਨਾ ਜੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਹ ਸੇਠ ਬੜਾ ਦੁਖੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ। ਸਤਿਗੁਰੂ ਜੀ ਰਹਿਮਤ ਕਰਨ,